ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ, ਕੀਤਾ ਹੋਵੇ ਕਰੇ ਕਰਾਇਆ, ਇਸ ਕਿਆ ਕਹੀਐ ਭਾਈ, ਜੋ ਕਿਛ ਕਰਨਾ ਸੋ ਕਰ ਰਹਿਆ, ਕੀਤੇ ਕਿਆ ਚਤੁਰਾਈ, ਤੇਰਾ ਹੁਕਮ ਭਲਾ ਤੁਧ ਭਾਵੈ, ਨਾਨਕ ਤਾਂ ਕੋ ਮਿਲੈ ਵਡਾਈ, ਸਾਚੇ ਨਾਮ ਸਮਾਵੈ, ਕੀਤਾ ਹੋਵੈ ਕਰੇ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ, ਰੱਬ ਦੇ ਪ੍ਰਤੱਖ ਸਰੂਪ, ਦਸਾਂ ਪਾਤਸ਼ਾਹਾਂ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਸੋਕਾਰ ਅਸਥਾਨ ਲੁਧਿਆਣੇ ਵਿੱਚ ਚੱਲ ਰਹੀ ਧੁਰ ਕੀ ਅੰਮ੍ਰਿਤ ਬਾਣੀ ਦੀ ਕਥਾ ਵਿੱਚ ਅੱਜ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਸਾ ਰਾਗ ਵਿੱਚ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਕੀਤਾ ਹੋਵੇ। ਜੋ ਕੁਝ ਪਰਮੇਸ਼ਰ ਰਚਨਾ ਚਾਹੁੰਦਾ ਹੈ, ਜੋ ਵੀ ਹੋਵੇ ਹੁੰਦਾ ਹੈ, ਦਿਸ ਰਿਹਾ ਹੈ, ਜੋ ਵੀ ਨਜ਼ਰ ਆ ਰਿਹਾ ਹੈ, ਉਸ ਦਾ ਕੋਈ ਬਣਾਉਣ ਵਾਲਾ ਹੈ, ਉਸ ਦਾ ਕੋਈ ਕਰਤਾ ਹੈ। ਜੋ ਵੀ ਰਚਿਆ ਹੈ, ਭਾਵੇਂ ਕਿੰਨੇ ਜੀਵ ਰਚੇ ਹਨ, ਇਹ ਸਾਰੇ ਬਣਾਏ ਗਏ ਨੇ, ਇਹ ਆਪਣੇ ਆਪ ਨਹੀਂ ਬਣੇ, ਇਹਨਾਂ ਦਾ ਕੋਈ ਕਰਤਾ ਹੈ, ਕੋਈ ਸਿਰਜਣਹਾਰ ਹੈ। ਕੀਤਾ ਹੋਵੇ, ਬਣਾਇਆ ਹੋਇਆ ਹੀ ਸਭ ਕੁਝ ਬਣਿਆ ਹੈ, ਇਹਦੇ ਪਿੱਛੇ ਕਿਸੇ ਬਣਾਉਣ ਵਾਲੇ ਦੇ ਹੱਥ ਕੰਮ ਕਰਦੇ ਨੇ। ਫਿਰ ਅੱਗੇ ਕਹਿੰਦੇ ਕਰੇ ਕਰਾਇਆ, ਤੇ ਇਹ ਫਿਰ ਜਿੰਨੇ ਜੀਵ ਨੇ ਇਹਨਾਂ ਨੂੰ ਬਣਾ ਕੇ ਪਰਮਾਤਮਾ ਨੇ ਇਹਨਾਂ ਦੇ ਅੰਦਰ ਇੱਕ ਤਰ੍ਹਾਂ ਦੇ ਨਾਲ ਚਾਬੀ ਭਰ ਦਿੱਤੀ ਹੈ ਕਿ ਤੁਸੀਂ ਕਿੰਨਾ ਚਿਰ ਚੱਲਣਾ, ਸਵਾਸ ਪਾ ਦਿੱਤੇ ਨੇ, ਤੁਸੀਂ ਕੀ ਕਰਨਾ ਹੈ, ਕਿੱਥੇ ਜਾਣਾ ਹੈ ਤੇ ਕਿੰਨਾ ਖਾਣਾ ਹੈ। ਕਰੇ ਕਰਾਇਆ, ਸਾਹ ਵੀ ਉਹਦੇ ਦਿੱਤੇ ਹੋਏ ਮਿਲਦੇ ਨੇ, ਔਰ ਜੋ ਕੁਝ ਮਨੁੱਖ ਕਰਦਾ ਹੈ, ਇਹ ਜਹਾਂ ਦਾਣੇ ਤਹਾਂ ਖਾਣੇ ਕਿਰਤ ਧੱਕੇ ਦੇ, ਉਹੀ ਮਨੁੱਖ ਖਾਂਦਾ ਹੈ ਜੋ ਉਹਦੇ ਭਾਗ ਵਿੱਚ ਲਿਖਿਆ ਹੋਇਆ। ਇਸ ਕਿਆ ਕਹੀਐ ਭਾਈ, ਮਹਾਰਾਜ ਕਹਿੰਦੇ ਹੇ ਭਾਈ, ਤੂੰ ਪਰਮਾਤਮਾ ਦੇ ਅੱਗੇ ਉਲਾਮੇ ਕਰੀ ਜਾਂਦਾ, ਉਹਦੇ ਅੱਗੇ ਤੂੰ ਕਹਿੰਦਾ ਇਸ ਤਰ੍ਹਾਂ ਨਹੀਂ ਸੀ ਕਰਨਾ, ਇਸ ਤਰ੍ਹਾਂ ਨਹੀਂ ਸੀ ਹੋਣਾ, ਇੰਜ ਕਰ ਲੈਣਾ ਸੀ, ਪਰ ਤੂੰ ਇਹ ਜਾਣਦਾ ਨਹੀਂ ਕਿ ਉਹ ਸਮਰੱਥ ਹੈ, ਜੋ ਕੁਝ ਉਹ ਕਰ ਰਿਹਾ ਉਹਨੂੰ ਬਦਲਣ ਵਾਸਤੇ ਤੂੰ ਕੀ ਕਰ ਸਕੇਗਾ। ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਕੁਝ ਉਹਨਾਂ ਨੇ ਕਰਨਾ, ਉਹਨੇ ਆਪਣੀ ਕਲਮ ਸਭਨਾ ਲਿਖਿਆ ਬੁੜੀ ਕਲਾਮ, ਉਹ ਹੀ ਉਹ ਕਰਾ ਰਿਹਾ ਹੈ, ਕਰਤਾ ਪੁਰਖ ਹੈ। ਕੀਤੇ ਕਿਆ ਚਤੁਰਾਈ, ਜੋ ਕੀਤਾ ਹੋਇਆ ਮਨੁੱਖ ਹੈ, ਇਹਦੀ ਚਤੁਰਾਈ ਕੀ ਕੰਮ ਕਰ ਸਕਦੀ ਹੈ। ਤੇਰਾ ਹੁਕਮ ਭਲਾ ਤੁਧ ਭਾਵ ਹੈ, ਜੋ ਕੁਝ ਤੈਨੂੰ ਭਾਉਂਦਾ ਹੈ ਉਹ ਹੀ ਤੇਰਾ ਹੁਕਮ ਭਲਾ ਕਰਕੇ ਜਿਸ ਮਨੁੱਖ ਨੇ ਮੰਨ ਲਿਆ ਹੈ, ਸਤ ਬਚਨ ਕਰਕੇ ਜੋ ਵਰਤ ਰਿਹਾ, ਬਸ ਸਹਿਮਤ ਹੋ ਗਿਆ, ਸੰਤੁਸ਼ਟ ਹੋ ਗਿਆ, ਗਿਲਾ ਨਹੀਂ ਕਰਦਾ, ਸ਼ਿਕਵਾ ਨਹੀਂ ਕਰਦਾ, ਕਲਪਦਾ ਨਹੀਂ, ਉਹਦੇ ਹੁਕਮ ਵਿੱਚ ਇਹ ਕਹਿੰਦਾ ਤੇਰਾ ਹੁਕਮ ਭਲਾ, ਹੇ ਵਾਹਿਗੁਰੂ ਤੇਰਾ ਹੁਕਮ ਚੰਗਾ ਹੈ, ਜਿਵੇਂ ਤੂੰ ਚਲਾਉਣਾ ਹੈ ਚਲਾ ਰਿਹਾ ਹੈ, ਜੋ ਤੈਨੂੰ ਭਾਉਂਦਾ ਹੈ ਉਹ ਹੀ ਚੰਗਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਤਾਂ ਕੋ ਮਿਲੈ ਵਡਾਈ, ਉਸ ਮਨੁੱਖ ਨੂੰ ਪਰਮਾਤਮਾ ਦੇ ਦਰ ਤੇ ਵਡਿਆਈ ਮਿਲਦੀ ਹੈ, ਜਿਹੜਾ ਸਰਬ ਪ੍ਰਵਾਨਿਤ ਕਰ ਲੈਂਦਾ ਜੋ ਕੁਝ ਹੋ ਰਿਹਾ, ਉਹਦੇ ਨਾਲ ਬਿਲਕੁਲ ਇੱਕ ਮਿਕ ਸਹਿਮਤ ਹੋ ਜਾਂਦਾ, ਉਹਨੂੰ ਉਹਦੇ ਦਰੋਂ ਘਰੋਂ ਨਾਮ ਦੇ ਗੱਫੇ ਮਿਲਦੇ ਨੇ, ਨਾਮ ਦੀ ਵਡਿਆਈ ਮਿਲਦੀ ਹੈ। ਜਿਹੜਾ ਇਹ ਸਭ ਕੁਝ ਪ੍ਰਵਾਨ ਕਰ ਲੈਂਦਾ। ਸਾਚੇ ਨਾਮ ਸਮਾਵੈ ਤੇ ਉਹ ਸੱਚੇ ਵਾਹਿਗੁਰੂ ਦੇ ਸ਼ਬਦ ਵਿੱਚ ਨਾਮ ਵਿੱਚ ਸਮਾ ਜਾਂਦਾ, ਵਿਸ਼ਰਾਮ ਦਿੰਦੇ ਹਨ, ਰਹਾਓ। ਕਿਰਤ ਪਿਆ ਪ੍ਰਵਾਨਾ ਲਿਖਿਆ ਬਾਹੜ ਹੁਕਮ ਨਾ ਹੋਈ। ਜਿਵੇਂ ਦੀ ਮਨੁੱਖ ਇੱਥੇ ਕਿਰਤ ਕਰਦਾ ਹੈ, ਜਿਵੇਂ ਦੇ ਕੰਮ ਕਰਦਾ ਹੈ, ਜੇ ਤੇ ਗੁਰੂ ਤੋਂ ਪੁੱਛ ਕੇ ਸਿੱਧੇ ਪਾਸੇ ਤੁਰਦਾ ਤਾਂ ਉਹ ਸਭ ਕੁਝ ਅੰਦਰ ਲਿਖਿਆ ਜਾ ਰਿਹਾ ਹੈ, ਤੇ ਜੇ ਗਲਤ ਰਾਹ ਤੇ ਤੁਰਦਾ ਤੇ ਉਹ ਵੀ ਲਿਖਿਆ ਜਾ ਰਿਹਾ। ਪ੍ਰਵਾਨਾ ਦਾ ਮਤਲਬ ਚਿੱਠੀ। ਕਿਰਤ ਪਿਆ ਪ੍ਰਵਾਨਾ ਲਿਖਿਆ, ਜਿਵੇਂ ਦੇ ਮਨੁੱਖ ਕਰਮ ਕਰਦਾ। ਇੱਕ ਤੇ ਉਹਨੇ ਲਿਖਿਆ ਸੀ ਨਾ ਮੱਥੇ ਤੇ ਲੇਖ, ਤੇ ਜੇ ਤਾਂ ਗੁਰੂ ਦੇ ਦਰ ਤੇ ਬਹਿ ਕੇ ਉਸ ਲੇਖ ਨੂੰ ਵੇਖ ਲੈਂਦਾ, ਉਹਦੇ ਮੁਤਾਬਕ ਚੱਲਦਾ ਤੇ ਮਾੜੇ ਲੇਖ ਨਾ ਲਿਖਦਾ, ਫਿਰ ਤੇ ਦੁੱਖ ਨਹੀਂ ਸੀ ਆਉਣਾ। ਪਰ ਇੱਥੇ ਆ ਕੇ ਇਹਦੀ ਮਨ ਮਰਜ਼ੀ ਕਰਦਾ ਹੈ, ਮਨ ਮਰਜ਼ੀ ਕਰਦਾ ਕਰਦਾ ਫਿਰ ਇਹਦੇ ਅੰਦਰ ਇਹਦੀ ਜ਼ਿੰਦਗੀ ਦੀ ਚਿੱਠੀ ਜੋ ਬਾਹਰ ਕਰਦਾ ਅੰਦਰ ਲਿਖੀ ਜਾਂਦੀ ਹੈ, ਜੋ ਬਾਹਰ ਕਰਦਾ ਉਹ ਹੀ ਅੰਦਰ ਲਿਖਿਆ ਜਾਂਦਾ, ਤੇ ਉਸ ਲਿਖੇ ਨੂੰ ਫਿਰ ਮਿਟਾਉਣਾ ਬੜਾ ਔਖਾ ਹੈ। ਕਿਰਤ ਪਿਆ ਪ੍ਰਵਾਨਾ ਲਿਖਿਆ, ਚਿੱਠੀ ਜਿਹੜੀ ਲਿਖੀ ਗਈ ਕਰਮਾਂ ਦੇ ਅੰਦਰ, ਬਹੁੜ ਹੁਕਮ ਨਾ ਹੋਈ। ਪਲਟ ਕੇ ਫਿਰ ਉਹਨੂੰ ਪਲਟਣ ਵਾਸਤੇ ਇੰਨੀ ਜਲਦੀ ਗੁਰੂ ਚਾਹੇ ਤੇ ਕਰ ਵੀ ਦੇ, ਪਰ ਉਹਨੂੰ ਭੁਗਤਣਾ ਪੈਂਦਾ। ਜੈਸਾ ਲਿਖਿਆ ਤੈਸਾ ਪੜਿਆ, ਜਿਵੇਂ ਦਾ ਇੱਥੇ ਮਨੁੱਖ ਨੇ ਕੀਤਾ ਹੈ, ਜਿਵੇਂ ਦਾ ਇਹਨੇ ਆਪਣੇ ਕਰਮ ਕੀਤੇ ਨੇ, ਉਵੇਂ ਦਾ ਜੈਸਾ ਲਿਖਿਆ ਲਿਖਿਆ ਗਿਆ ਅੰਦਰ, ਤੈਸਾ ਪੜਿਆ। ਤੇ ਅੱਗੇ ਪਰਮਾਤਮਾ ਨੇ ਧਰਮਰਾਜ ਦੇ ਰਾਹੀਂ ਉਹਨੂੰ ਸਾਰੇ ਨੂੰ ਪੜ੍ਹ ਕੇ ਉਸ ਹਿਸਾਬ ਵਿੱਚ ਪਾ ਦਿੱਤਾ, ਮੇਟ ਨਾ ਸਕੇ ਕੋਈ, ਉਹਨੂੰ ਫਿਰ ਕੋਈ ਮੇਟ ਨਹੀਂ ਸਕਦਾ। ਮਹਾਰਾਜ ਕਹਿੰਦੇ, ਜੇ ਕੋ ਦਰਗਹ ਬਹੁਤਾ ਬੋਲੇ ਨਾਉ ਪਵੇ ਬਾਜ਼ਾਰੀ। ਤੇ ਜੇ ਕਈ ਵਾਰੀ ਕੋਈ ਬੰਦਾ ਬਹੁਤਾ ਹੀ ਬੋਲੇ ਨਾ ਉੱਚੀ ਰੱਬ ਦੇ ਅੱਗੇ, ਵੀ ਤੂੰ ਆਹ ਕਿਉਂ ਨਹੀਂ ਕੀਤਾ, ਵੀ ਮੇਰੇ ਨਾਲ ਤੂੰ ਬੜੀ ਨਜਾਇਜ਼ ਕੀਤੀ ਹੈ, ਮੇਰੇ ਨਾਲ ਤੂੰ ਆਹ ਕਰ ਦਿੱਤਾ। ਮਹਾਰਾਜ ਕਹਿੰਦੇ, ਉਹਦੇ ਦਰ ਤੇ ਉਹਦਾ ਨਾਂ ਪੈ ਜਾਂਦਾ ਬਜ਼ਾਰੀ। ਬਜ਼ਾਰੀ ਦਾ ਮਤਲਬ ਬਹੁ ਰੁਪਿਆ, ਜਿਹੜਾ ਟੱਲੀਆਂ ਜਿਹੀਆਂ ਵਜਾਉਂਦੇ ਫਿਰਦੇ ਨੇ। ਕਹਿੰਦੇ ਇਹ ਨਾਮ ਪੈ ਜਾਂਦਾ ਸ਼ਤਰੰਜ ਬਾਜੀ ਪੱਕਾ ਨਾ ਹੀ ਕੱਚੀ ਆਵੇ ਸਾਰੀ। ਜਿਹੜੇ ਸ਼ਤਰੰਜ ਖੇਡਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਬਾਜੀ ਪੁੱਠੀ ਪੈ ਜਾਏ ਨਾ ਤੇ ਫਿਰ ਉਹਨੂੰ ਸਿੱਧਾ ਕਰਨਾ ਬੜਾ ਔਖਾ ਹੈ, ਬਹੁਤ ਔਖਾ। ਇਸ ਤਰ੍ਹਾਂ ਜਿਨ੍ਹਾਂ ਨੇ ਜ਼ਿੰਦਗੀ ਦੀ ਸ਼ਤਰੰਜ ਗੁਰੂ ਤੋਂ ਪੁੱਛ ਕੇ ਖੇਡ ਸਿੱਖੀ ਨਹੀਂ, ਇਹ ਜ਼ਿੰਦਗੀ ਦੇ ਖੇਡ ਨੂੰ ਖੇਡਣਾ ਜਾਣਿਆ ਸਿੱਖੇ ਨਹੀਂ, ਉਹ ਪੱਕਦੀ ਨਹੀਂ ਫਿਰ ਉਹਦੀ ਬਾਰੀ। ਜਿਹੜੀ ਸ਼ਤਰੰਜ ਬਾਜੀ ਪੱਕਾ ਨਾ ਹੀ, ਭਾਵ ਜਿੱਤਦਾ ਨਹੀਂ, ਕੱਚੀ ਆਵੇ ਸਾਰੀ, ਤੇ ਜਿਹੜੀਆਂ ਨਰਦਾਂ ਨੇ ਫਿਰ ਕੱਚੀਆਂ ਰਹਿ ਜਾਂਦੀਆਂ ਤੇ ਪੁੱਠੇ ਪਾਸੇ ਜਾਂਦਾ। ਹਜ਼ੂਰ ਕਹਿੰਦੇ, ਨਾ ਕੋ ਪੜਿਆ ਪੰਡਿਤ ਬੀਨਾ, ਨਾ ਕੋ ਮੂਰਖ ਮੰਦਾ, ਨਾ ਕੋਈ ਪੜ੍ਹੇ ਤੇ ਸਿਆਣਪ ਤੇ ਵਿਦਿਆ ਚੱਲਦੀ, ਤੇ ਨਾ ਕੋਈ ਵਿਦਵਤਾ ਚੱਲਦੀ ਤੇ ਨਾ ਸਿਆਣਪ ਚੱਲਦੀ ਤੇ ਨਾ ਕੋਈ ਮੂਰਖ ਬਣਦਾ। ਬੰਦੀ ਅੰਦਰ ਸਿਫਤ ਕਰਾਏ। ਇਸ ਲਿਖੇ ਦੇ ਅੱਗੇ ਜੋ ਕੁਝ ਇਹਨੇ ਪਿੱਛੇ ਲਿਖਿਆ, ਨਾ ਕਿਸੇ ਪੜ੍ਹੇ ਦੀ ਪੜ੍ਹਾਈ ਚੱਲਦੀ, ਨਾ ਕਿਸੇ ਵਿਦਵਾਨ ਦੀ ਵਿਦਵਤਾ ਚੱਲਦੀ ਹੈ, ਨਾ ਕਿਸੇ ਦੀ ਸਿਆਣਪ, ਤੇ ਕੋਈ ਮੂਰਖ ਨਹੀਂ ਹੁੰਦਾ, ਫਿਰ ਉਹ ਕਰਮਾਂ ਦੇ ਅਨੁਸਾਰ ਹੀ ਮੂਰਖ ਬਣਿਆ ਰਹਿੰਦਾ। ਬੰਦੀ ਅੰਦਰ ਸਿਫਤ ਕਰਾਏ, ਹਾਂ ਜਿਹਦੇ ਉੱਤੇ ਕਿਰਪਾ ਕਰਦਾ ਤੇ ਗੁਰੂ ਦੇ ਰਾਹੀਂ ਕਿਸੇ ਬੰਦੇ ਨੂੰ ਬੰਦੀ ਮਤਲਬ ਮਰਿਆਦਾ ਦੇ ਅੰਦਰ ਲੈ ਆਵੇ। ਮਰਿਆਦਾ ਦੇ ਅੰਦਰ ਕਰਮ ਕਿਵੇਂ ਕੱਟੇ ਜਾਂਦੇ ਨੇ? ਕਰਮ ਕੱਟੇ ਜਾਂਦੇ ਹਨ ਕਿ ਗੁਰੂ ਦੇ ਹੁਕਮ ਵਿੱਚ ਚੱਲੀ ਜਾਣਾ, ਚੱਲੀ ਜਾਣਾ, ਚੱਲੀ ਜਾਣਾ, ਬਸ ਉਲਾਮਾ ਨਹੀਂ ਕਰਨਾ। ਪਤਾ ਉਹਨੂੰ ਸਾਰਾ ਹੀ, ਜੋ ਕੁਝ ਜ਼ਿੰਦਗੀ ਵਿੱਚ ਹੋ ਰਿਹਾ ਉਹ ਸਭ ਜਾਣਦਾ ਹੈ। ਜਦੋਂ ਉਹਦੀ ਸ਼ਰਨ ਵਿੱਚ ਬੰਦਾ ਪੈ ਗਿਆ ਤੇ ਸਭ ਕੁਝ ਉਹ ਜਾਣਦਾ ਹੈ। ਬਸ ਬੰਦੀ ਅੰਦਰ ਸਿਫਤ ਕਰਾਏ, ਜਿਹਦੇ ਕੋਲ ਮਰਿਆਦਾ ਦੇ ਵਿੱਚ ਰਹਿ ਕੇ ਬੰਦੀ ਦੇ ਵਿੱਚ ਸਿਫਤ ਕਰਾਉਂਦਾ। ਆਪਣੀ ਸਿਫਤ ਦਾ ਮਤਲਬ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰੀ ਜਾਣਾ, ਸਹਿਜ ਪਾਠ ਕਰੀ ਜਾਣਾ, ਮੂਲ ਮੰਤਰ ਗੁਰਮੰਤਰ ਅਭਿਆਸ ਕਰਨਾ, ਇਹ ਕਰੀ ਜਾਏ, ਹੋਰ ਨਹੀਂ। ਉੱਥੇ ਧੱਕਾ ਨਹੀਂ ਚੱਲਦਾ ਉਹਦੇ ਨਾਲ। ਜਿੱਦਣ ਉਹਨੂੰ ਤਰਸ ਆ ਜਾਏ ਤੇ ਫਿਰ ਕਰਮ ਕੱਟ ਦਿੰਦਾ ਹੈ, ਤਰਸ ਆਏ। ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ, ਤੇ ਉਸ ਨੂੰ ਬੰਦਾ ਕਹੀਦਾ ਜਿਹੜਾ ਉਹਦੀ ਬੰਦੀ ਵਿੱਚ ਮਰਿਆਦਾ ਵਿੱਚ ਰਹਿੰਦਾ। ਆਸਾ ਮਹੱਲਾ ਪਹਿਲਾ, ਪਹਿਲੇ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ। ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਖਿੰਥਾ ਖਿਮਾ ਹੰਡਾਵੋ। ਇਹ ਸਾਰਾ ਜਿਹੜਾ ਸ਼ਬਦ ਹੈ ਇੱਕ ਜੋਗੀ ਭਰਤਰੀ ਦੇ ਨਾਲ ਗੱਲ ਕਰਦਿਆਂ ਮਹਾਰਾਜ ਜੀ ਨੇ ਉਚਾਰਿਆ। ਉਹਨੇ ਮੁੰਦਰਾ ਪਾਈਆਂ ਸਨ ਤੇ ਖਿੰਥਾ ਪਾਈ ਹੋਈ ਸੀ ਤੇ ਹੋਰ ਉਹਨੇ ਸਾਰਾ ਕੁਝ ਹੀ ਇਹ ਆਪਣੇ ਯੋਗ ਦੇ ਚਿੰਨ ਪਾਏ ਹੋਏ ਸਨ ਤੇ ਮਹਾਰਾਜ ਨੂੰ ਕਿਤੇ ਉਹਨੇ ਗੱਲਬਾਤ ਹੋਈ ਤੇ ਗੁਰੂ ਸਾਹਿਬ ਕਹਿੰਦੇ ਸਾਡੇ ਕੋਲ ਤੇ ਸਾਰੇ ਚਿੰਨ ਹੈਨ, ਮੁੰਦਰਾ ਵੀ ਹੈਨ ਤੇ ਖਿੰਥਾ ਵੀ ਪਾਈ ਹੋਈ ਹੈ ਸਰੀਰ ਦੇ ਉੱਤੇ ਜਿਹੜੀ ਗੋਦੜੀ ਜਿਹੀ ਹੈ ਤੇ ਹੋਰ ਸਾਰੀਆਂ ਚੀਜ਼ਾਂ ਸਾਡੇ ਕੋਲ ਯੋਗ ਦੀਆਂ ਹੈ। ਉਹ ਕਹਿੰਦਾ ਵੀ ਦਿਸਦੀਆਂ ਤੇ ਨਹੀਂ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਮੈਂ ਆਪਣੇ ਸਿੱਖ ਨੂੰ ਐਸਾ ਯੋਗੀ ਬਣਾਇਆ ਹੈ ਜਿਹਦੇ ਮਨ ਦੇ ਵਿੱਚ ਲਗਾਤਾਰ ਗੁਰੂ ਕਾ ਉਪਦੇਸ਼ ਟਿਕਿਆ ਰਹਿੰਦਾ ਤੇ ਉਹ ਨਾਮ ਜਪੀ ਜਾਂਦਾ, ਸਿਮਰਨ ਕਰੀ ਜਾਂਦਾ। ਖਿੰਥਾ ਹੁੰਦਾ ਸਰੀਰ ਦੇ ਉੱਤੇ ਝੋਲੀ ਜਿਹੜੇ ਉਹ ਗੋਦੜੀ ਜੀ ਕੱਪੜੇ ਪਾਉਂਦੇ ਨੇ। ਕਹਿੰਦੇ ਅਸੀਂ ਖਿੰਥਾ ਵੀ ਪਾਈ ਹੋਈ ਏ। ਖਿਮਾ ਕਾਹਦੀ ਖਿੰਥਾ ਪਾਈ? ਕਹਿੰਦੇ ਖਿਮਾ ਗੱਲ ਨੂੰ ਸਹਾਰ ਲੈਣਾ, ਕਿਸੇ ਦੇ ਬੋਲ ਕਬੋਲਾਂ ਨੂੰ ਹੰਡਾਉਣਾ, ਸਹਾਰਨਾ। ਖਿਮਾ ਹੰਡਾਵੋ, ਇਹ ਹੰਡਾਵੋ ਕਿਉਂ ਕਿਹਾ? ਕਿਉਂਕਿ ਜਿਹੜਾ ਕੋਈ ਬੰਦਾ ਕੌੜਾ ਬੋਲ ਦਿੰਦਾ ਨਾ, ਉਹ ਗੱਲ ਬੰਦੇ ਦੇ ਗੱਲ ਇਸ ਤਰ੍ਹਾਂ ਪੈ ਜਾਂਦੀ ਜਿਹਨੂੰ ਬੋਲਿਆ ਜਿਵੇਂ ਕੱਪੜੇ ਗਲ ਵਿੱਚ ਪਾਏ ਹੁੰਦੇ ਨੇ। ਮਹਾਰਾਜ ਕਹਿੰਦੇ ਵੀ ਜਿਵੇਂ ਗਲ ਵਿੱਚ ਕੱਪੜੇ ਪਾਏ ਨਾ ਤੇ ਉਹ ਨਾਲ ਹੀ ਰਹਿੰਦੇ ਨੇ, ਇਸ ਤਰ੍ਹਾਂ ਕਿਸੇ ਵੱਲੋਂ ਕੌੜਾ ਬਚਨ ਜਿਹੜਾ ਉਹ ਵਾਰ ਵਾਰ ਉਹਦੇ ਕੰਨਾਂ ਵਿੱਚ ਵੱਜਦਾ ਤੇ ਉਹਨੂੰ ਗੁੱਸਾ ਆਈ ਜਾਂਦਾ ਉਹਦੇ ਉੱਤੇ ਜਿਹਨੇ ਕਿਹਾ ਸੀ। ਕਈ ਵਾਰੀ ਦਸ ਦਸ ਵੀਹ ਵੀਹ ਸਾਲ ਪੁਰਾਣੀਆਂ ਗੱਲਾਂ ਮਨੁੱਖ ਪੱਟ ਕੇ ਪੰਡ ਚੁੱਕ ਕੇ ਸਿਰ ਤੇ ਲਈ ਫਿਰਦਾ, ਗੱਲਾਂ ਮੁਫਤੀ ਦੀਆਂ ਕਰਦਾ ਤੇ ਸਿੱਖੀ ਦੀਆਂ। ਛੱਡਣਾ ਤੇ ਹੈ ਕੁਝ ਨਹੀਂ, ਨਸ਼ੇ ਛੱਡ ਦਿੱਤੇ ਕੱਲੇ, ਇਹ ਚੀਜ਼ਾਂ ਨਹੀਂ ਛੱਡਦਾ। ਮਹਾਰਾਜ ਕਹਿੰਦੇ ਵੀ ਖਿਮਾ ਨੂੰ ਹੰਡਾਉਣਾ, ਖਿਮਾ ਦਾ ਮਤਲਬ ਕਿਸੇ ਨੂੰ ਕਿਸੇ ਦਾ ਬੁਰਾ ਭਲਾ ਵਿਸਾਰ ਦੇਣਾ। ਇਹ ਕਹਿੰਦੇ ਅਸੀਂ ਖਿੰਥਾ ਪਾਈ ਹੋਈ। ਹਜ਼ੂਰ ਅੱਗੇ ਕਹਿੰਦੇ ਜੋ ਕੁਛ ਕਰੈ ਭਲਾ ਕਰ ਮਾਨੋ, ਜੋ ਕੁਝ ਉਹ ਕਰ ਰਿਹਾ ਉਹਨੂੰ ਸੱਤ ਬਚਨ ਕਹਿ ਕੇ ਪ੍ਰਵਾਨ ਕਰ ਲੈਣਾ। ਸਹਿਜ ਯੋਗ ਨਿਧ ਪਾਵੋ, ਇਸ ਤਰ੍ਹਾਂ ਸਹਿਜ ਸਮਾਧੀ ਤੇ ਸਹਿਜ ਯੋਗ ਦਾ ਖਜ਼ਾਨਾ ਜਿਹੜਾ ਪਾਵੋ ਪ੍ਰਾਪਤ ਕਰ ਲਈਦਾ ਹੈ। ਹਜ਼ੂਰ ਕਹਿੰਦੇ ਬਾਬਾ ਜੁਗਤਾ ਜੀਓ, ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗੰ। ਹੇ ਬਾਬਾ, ਉਹਨੂੰ ਸਮਝਾ ਰਹੇ ਨੇ ਆਪਣੀ ਜੀਓ ਜ਼ਿੰਦਗੀ ਨੂੰ ਜੁਗਤਾ ਜੁਗਤਾ ਦੇ ਵਿੱਚ, ਨਿਯਮ ਦੇ ਵਿੱਚ, ਹੁਕਮ ਵਿੱਚ ਰੱਖਣਾ, ਇਹ ਹੈ ਸਾਡਾ ਯੋਗ। ਇਸ ਤਰ੍ਹਾਂ ਕੀ ਹੁੰਦਾ? ਜੁਗਾ ਜੁਗ ਜੋਗੀ, ਉਹ ਬੰਦਾ ਜੁਗਾ ਜੁਗਾਂਤਰਾਂ ਤੱਕ ਜੋਗੀ ਜੁੜਿਆ ਰਹਿੰਦਾ ਹੈ। ਪਰਮ ਤੰਤ ਮਹਿ ਜੋਗੰ, ਉਹ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਮਿਲਾ ਦਿੰਦਾ ਤੇ ਯੋਗ ਜੋੜੀ ਰੱਖਦਾ ਹੈ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਨਿਰੰਜਨ ਰਹਿਣਾ ਪਰਮਾਤਮਾ ਦੇ ਨਾਮ ਦੁਆਰਾ, ਅੰਜਨ ਰਹਿਤ ਮਾਇਆ ਦੀ ਕਾਲਖ ਤੋਂ ਉੱਚੇ ਰਹਿਣਾ, ਵਿਕਾਰਾਂ ਦੀ ਕਾਲਖ ਤੋਂ ਉੱਚੇ ਰਹਿਣਾ ਤੇ ਗਿਆਨ ਕਾਇਆ ਦੇ ਜਿੰਨੇ ਰਸ ਨੇ, ਇਹ ਗਿਆਨ ਦਾ ਭੋਗ ਹੈ, ਨਾਮ ਦਾ ਭੋਗ ਹੈ, ਕਾਇਆ ਦੇ ਰਸਾਂ ਦਾ ਭੋਗ ਬਣ ਜਾਂਦਾ ਹੈ। ਰਹਾਓ ਸ਼ਿਵ ਨਗਰੀ ਮਹਿ ਆਸਣ ਬੈਸੋ, ਕਲਪ ਤਿਆਗੀ ਬਾਦੰ। ਸ਼ਿਵ ਨਗਰੀ ਮੈਨੇ ਸ਼ਾਂਤੀ ਦਾ ਟਿਕਾਣਾ, ਅੰਦਰ ਇੱਕ ਥਾਂ ਹੈ ਜਿੱਥੇ ਖਿਆਲ ਕੋਈ ਨਾ ਆਵੇ। ਸ਼ਿਵ ਨਗਰੀ ਕਿਹੜੀ ਤੇ ਮਾਇਆ ਨਗਰੀ ਕਿਹੜੀ? ਮਾਇਆ ਨਗਰੀ ਦਾ ਮਤਲਬ ਅੰਦਰ ਕਲਪਨਾ ਚੱਲੀ ਜਾਣੀ, ਖਿਆਲ ਚੱਲੀ ਜਾਣੇ ਨੇ, ਕੋਠੀ ਵੱਡੀ ਹੋ ਜਾਏ, ਕਾਰ ਵੱਡੀ ਹੋ ਜਾਏ, ਇਹ ਹੋ ਜਾਏ, ਉਹ ਹੋ ਜਾਏ, ਇਹ ਮਾਇਆ ਦਾ, ਮਾਇਆ ਦੀ ਨਗਰੀ ਹੈ। ਸ਼ਿਵ ਨਗਰੀ ਕਿਹੜੀ? ਪੂਰਨ ਸੰਤੋਖ, ਜੋ ਮਿਲਿਆ ਉਹ ਦਿਸਦਾ, ਜੋ ਨਹੀਂ ਮਿਲਿਆ ਉਹਦੇ ਵਾਸਤੇ ਅਰਦਾਸ ਕਰ ਸਕਦਾ ਪਰ ਉਹਦੇ ਵਾਸਤੇ ਰੋਂਦਾ ਨਹੀਂ। ਕਹਿੰਦੇ ਸਾਡਾ ਨਿਵਾਸਾ ਜਿਹੜਾ ਸ਼ਿਵ ਨਗਰੀ ਪਰਮਾਤਮਾ ਦੇ ਦੇਸ਼ ਸੰਤੋਖ ਵਿੱਚ ਹੈ, ਉੱਥੇ ਸਾਡਾ ਆਸਨ, ਮੈਂ ਉੱਥੇ ਬੈਠਾ ਹੁੰਦਾ, ਸੁਰਤੀ ਉੱਥੇ ਨਿਵਾਸ ਕਰਦੀ। ਤੇ ਕਲਪ ਤਿਆਗੀ ਬਾਦੰ, ਮਨ ਦੇ ਵਿਵਾਦ ਤੇ ਕਲਪਨਾ ਨੂੰ ਤਿਆਗ ਦਿੱਤਾ ਹੈ। ਸਿੰਘੀ ਸ਼ਬਦ ਸਦਾ ਧੁਨ ਸੋ ਹੈ, ਆਹ ਜਿਹੜੀ ਬਾਹਰ ਤੁਸੀਂ ਸਿੰਘੀ ਵਜਾਉਂਦੇ ਹੋ ਨਾ, ਇਹ ਗੁਰੂ ਕਾ ਸ਼ਬਦ, ਗੁਰਬਾਣੀ ਦੀ ਆਵਾਜ਼ ਆ ਰਹੀ, ਉਹਦੀ ਧੁਨ ਅੰਦਰ ਸੋ ਹੈ, ਸੋਹਣੀ ਧੁਨ ਜਿਹੜੀ ਹੈ। ਐਨਿਸ਼ਪੂਰ ਐ ਨਾਦੰ, ਦਿਨ ਰਾਤ ਗੁਰਬਾਣੀ ਦੀ ਆਵਾਜ਼, ਨਾਮ ਦੀ ਆਵਾਜ਼ ਆ ਰਹੀ ਹੈ, ਇਹ ਸਾਡੀ ਸਿੰਘੀ ਹੈ। ਪਤ ਵਿਚਾਰ, ਪਤ ਮੈਨੇ ਪਾਤਰ, ਭਾਂਡਾ ਵਿਚਾਰ ਦਾ ਬਣਾਇਆ ਸੀ। ਗਿਆਨ ਮਤ ਡੰਡਾ, ਨਾਮ ਵਾਲੀ ਪ੍ਰਕਾਸ਼ਿਤ ਮਤ ਦਾ ਡੰਡਾ ਫੜਿਆ ਹੋਇਆ। वर्तमान विभूतंग, विभूतंग दा मतलब है शरीर ते स्वाह मलनी, वर्तमान विच रहना, हुण विच रहना, इसे वक्त विच रहना, अगे भविख बारे नहीं कल्पदे रहना, बीते हुए बारे नहीं सोचते रहना, यह असी स्वाह मली हुई है अपने शरीर दे उते। हर कीरत रह रास हमारी गुरमुख पंथ अतीतं, परमात्मा का कीर्तन करना यही साड़ी रह रीत रौ रीत है, यानी कि मर्यादा है, उदा कीर्तन ही साड़ी मर्यादा है। ते गुरमुख पंथ, गुरमुख पंथ रस्ता असी बना दिता है। अतीतं, अतीत का मतलब हुंदा है माया दे मोह तो लंघिया होया, जिहड़ा गुरमुख नूं अतीत कहिंदे ने, उह साडा माया तो निर्लेप रहना, माया तो उच्चे रहना, यह साडा गुरमुख पंथ है। सगली जोत हमारी समया, सारिया दे विच इको जोत वेखनी, यह साडी समया है। समदम करना, सवासा नूं बराबर कर देना, समदम मैने अनासा दो ने नक दियां इड़ा ते पिंगला नाड़ियां ने, जोगी दे विच समदम करदे आ, इको जिहा सवास आवे ते मन टिकदा है। सारे थावां ते उहदी जोत वेखणी साडी समया समानता है, सारिआं विच इको जिहा वेखणा। नाना वर्ण अनेक, नाना मैने अनेक, कई रंगां दे अनेक लोकां दे विच इक जोत वेखणी, इह ही साडा साडी समया है। कौ नानक सुन परथर जोगी ही पार ब्रह्म लेवले एक, कहिंदे गुरु नानक देव जी परतरी जोगी नूं इह गल दस रहे ने, इस तरह पार ब्रह्म परमेश्वर दी साडी लेवल लगी हुई है। आसा महला पहला, पहले सतगुरु जी कृपा कर रहे ने, फिर इह गल उस जोगी नाल ही कर रहे ने, दूजा शब्द भी इहदे विच कहिंदे गुण कर ज्ञान ध्यान कर धावै कर करनी कस पाई है। क्योंकि योग मत दे कुछ फिरके ऐसे ने जेड़े शराब की वरतों करते हैं। महाराज नूं भी उन्होंने कहा बिया ला लो प्याली पी लो पैग थोड़ा जिहा वधिया समाधि लगेगी। महाराज कहिंदे इहदे नाल की हुंदा, कहिंदे समाधि सारी रात लगी रहिंदी, कहिंदे किन्ना चिर, कहिंदे सवेर तक, फिर सवेरे की करदे टुट जांदी समाधि, कहिंदे सवेरे होर पी लो। ते महाराज कहिंदे फिर वह घर छड के क्यों आयो, ये काम ते पिंडां विच पहलां उत्थे करदे ने सारे, फिर शराब ही पीनी सी उत्थे बैठे रहिंदे, ये किधर दी समाधि हुई। समाधि दा ते मतलब होश विच आउणा है, समाधि दा मतलब होश खत्म करनी नहीं है। शराब की करदी है, इहदा होश खत्म कर दिंदी है। होश विच आउणा सिमरन है, ना कि बेहोश होना, जिवें कहिंदे भी सौ जो जी लिव लग गए नाम चलदा नहीं। ਇਹ ਗੱਲ ਪੱਕੀ ਹੈ ਕਿ ਜਦੋਂ ਸੁਰਤੀ ਨਾਮ ਤੱਕ ਜਾਂਦੀ ਹੈ ਤੇ ਰਾਹ ਵਿਚ ਨੀਂਦ ਜ਼ਰੂਰ ਆਉਂਦੀ ਹੈ, ਪਰ ਨੀਂਦ ਇਕ ਪੌੜੀ ਹੈ ਸਮਾਧੀ ਤੱਕ ਜਾਣ ਦੀ, ਸ਼ਬਦ ਵਿਚ ਲੀਨ ਹੋਣ ਦੀ। ਪਰ ਨੀਂਦ ਵਿਚ ਚਲੇ ਜਾਣਾ ਤੇ ਪੌੜੀ ਤੇ ਬਹਿਣਾ, ਪੌੜੀ ਤੇ ਬੈਠੇ ਰਹੋ। ਮਹਾਰਾਜ ਕਹਿੰਦੇ ਨਹੀਂ, ਪੂਰੀ ਹੋਸ਼ ਵਾਲੀ ਸ਼ਰਾਬ ਪੀਓ ਜੋ ਅਸੀਂ ਪੀਤੀ ਹੋਈ ਹੈ। ਉਹ ਕਹਿੰਦੇ ਵੀ ਤੁਸੀਂ ਕਿਹੜੀ ਪੀਤੀ ਹੈ? ਮਹਾਰਾਜ ਕਹਿੰਦੇ ਤੁਹਾਡੀ ਸ਼ਰਾਬ ਵਿਚ ਤੇ ਸਾਡੀ ਵਿਚ ਇਹੀ ਫਰਕ ਹੈ, ਤੁਹਾਡੀ ਸ਼ਰਾਬ ਹੋਸ਼ ਖਤਮ ਕਰਦੀ ਹੈ, ਜਿਹੜੀ ਅਸੀਂ ਪੀਤੀ ਹੋਸ਼ ਲਿਆਉਂਦੀ ਹੈ ਨਵੀਂ ਤਰ੍ਹਾਂ ਦੀ। ਉਹ ਪੁੱਛਦੇ ਕਿਵੇਂ ਬਣਦੀ ਹੈ? ਤੇ ਹਜ਼ੂਰ ਕਹਿੰਦੇ ਗੁੜ ਕਰ ਗਿਆਨ, ਕਿਉਂਕਿ ਸ਼ਰਾਬ ਕੱਢਣ ਲਈ ਪਹਿਲਾਂ ਗੁੜ ਪਾਉਣਾ ਪੈਂਦਾ। ਪਰਮਾਤਮਾ ਦਾ ਸਿਮਰਨ ਤੇ ਉਹਦੀ ਸਾਂਝ, ਉਹਦੇ ਨਾਲ ਸੁਰਤੀ ਦੀ ਅਟੈਚਮੈਂਟ, ਇਹ ਗੁੜ ਪਾਇਆ ਸੀ। ਧਿਆਨ ਕਰ ਧਾਵੈ, ਧਾਵੈ ਮੈਨੇ ਇੱਕ ਖਾਸ ਤਰ੍ਹਾਂ ਦੇ ਫੁੱਲ ਨੇ ਜੋ ਸ਼ਰਾਬ ਪਾਉਣ ਲੱਗਿਆਂ ਵਿੱਚ ਪਾਉਂਦੇ ਨੇ, ਉਹਦੇ ਡਰੰਮ ਦੇ, ਉਹਦੇ ਨਾਲ ਉਹ ਸ਼ਰਾਬ ਜਿਹੜਾ ਮਿੱਠਾ ਬਣਦਾ ਹੈ। ਇਸ ਤਰ੍ਹਾਂ ਧਿਆਨ ਵਿੱਚ ਜੋੜਿਆ ਨਾਮ ਦੇ ਇਹ ਫੁੱਲ ਪਾਏ ਹਨ। ਕਰ ਕਰਨੀ ਕਸ ਪਾਈ ਹੈ, ਤੇ ਚੰਗੇ ਕਰਮ ਕਰਨੇ, ਉੱਚੀ ਕਰਨੀ ਕਰਨੀ, ਇਹ ਕਸ ਪਾਈ ਹੈ। ਕਸ ਮੈਨੇ ਸੱਕ, ਸੱਕ ਮੈਨੇ ਕਿੱਕਰ ਦਾ ਛਿਲਕਾ, ਕਿੱਕਰ ਦੇ ਰੁੱਖ ਦੇ ਉੱਤੇ ਉੱਤੇ ਜਿਹੜੀ ਛਿੱਲ ਹੁੰਦੀ ਨਾ ਖੱਲ, ਉਹ ਜਿਹੜੇ ਸ਼ਰਾਬੀ ਨੇ ਨਾ ਉਹ ਲਾ ਕੇ ਕੁਹਾੜੀ ਦੇ ਨਾਲ, ਤੇ ਜਦੋਂ ਸ਼ਰਾਬ ਪਾਉਂਦੇ ਡਰੰਮਾਂ ਦੇ ਵਿੱਚ ਸਿੱਟਦੇ ਨੇ, ਜੇ ਪੁੱਛੀਏ ਇਹ ਕਾਹਦੇ ਵਾਸਤੇ ਨੇ, ਉਹਦੇ ਨਾਲ ਸ਼ਰਾਬ ਤੇਜ਼ ਬੜੀ ਨਿਕਲਦੀ, ਉਹਦਾ ਨਸ਼ਾ ਤੇਜ਼ ਹੁੰਦਾ ਹੈ। ਤਾਂ ਉਹ ਕਹੀਏ ਪੁੱਛੋ ਵੀ ਕਿਉਂ ਪਾਉਂਦੇ, ਕਹਿੰਦੇ ਇਹਦੇ ਬਿਨਾਂ ਪੱਗ ਨਹੀਂ ਲੈਂਦੀ, ਜਿੰਨਾ ਚਿਰ ਸੱਕ ਨਾ ਪਾਏ ਹੋਣ ਤੇ ਸ਼ਰਾਬ ਤੇਜ਼ ਨਹੀਂ ਹੁੰਦੀ, ਤੇ ਤੇਜ਼ ਨਾ ਹੋਵੇ ਤੇ ਪਤਾ ਹੀ ਨਾ ਲੱਗੇ ਵੀ ਕਿਵੇਂ ਚੜ੍ਹੀ ਪੀਣ ਦਾ ਤੇ ਮਤਲਬ ਤਾਂ ਹੀ ਹੈ ਨਾ, ਵੀ ਵਿਆਹ ਤੇ ਗਏ ਸੀ, ਪਤਾ ਨਾ ਲੱਗੇ ਬੰਦਾ ਕਿੱਥੇ ਬੈਠਾ ਹੈ, ਪਤਾ ਨਾ ਲੱਗੇ ਫੇਰੇ ਹੋਏ ਨੇ ਕਿ ਨਹੀਂ ਹੋਏ, ਦੂਜੇ ਹੀ ਬਾਹਾਂ ਫੜ ਕੇ ਲਿਜਾਣ ਤੇ ਫਿਰ ਕਹਿੰਦੇ ਨੇ ਵੀ ਵਿਆਹ ਬੜਾ ਬਹੁਤ ਸੋਹਣਾ ਵੇਖਿਆ ਗਿਆ। ਮਹਾਰਾਜ ਕਹਿੰਦੇ ਵੀ ਜਿਵੇਂ ਸੱਕ ਪਾਉਂਦੇ ਨਾ, ਅਸੀਂ ਕਰਨੀ ਦੇ ਸੱਕ ਪਾਏ ਨੇ ਉਸ ਸ਼ਰਾਬ ਦੇ ਵਿੱਚ ਜਿਹੜੀ ਹੋਸ਼ ਲਿਆਉਂਦੀ ਬੰਦੇ ਨੂੰ। ਫਿਰ ਕਹਿੰਦੇ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮੇ ਉਚਵਾਈ ਹੈ। ਮਹਾਰਾਜ ਕਹਿੰਦੇ ਜਿਵੇਂ ਬਾਹਰਲੀ ਭੱਠੀ ਵਿੱਚ ਸ਼ਰਾਬ ਕੱਢਦੇ ਨੇ, ਅਸੀਂ ਭੱਠੀ ਆਪਣੇ ਸਰੀਰ ਨੂੰ ਬਣਾ ਲਿਆ। ਭਾਠੀ ਭਵਨ, ਭਵਨ ਮੈਨੇ ਸਰੀਰ, ਪ੍ਰੇਮ ਕਾ ਪੋਚਾ, ਤੇ ਜਦੋਂ ਭੱਠੀ ਦੇ ਉੱਤੇ ਸ਼ਰਾਬ ਕੱਢਦੇ ਨੇ ਤੇ ਉਸ ਭੱਠੀ ਦੇ ਉੱਤੇ ਸਿਰੇ ਤੇ ਇੱਕ ਘੜਾ ਰੱਖਦੇ ਨੇ, ਉਸ ਘੜੇ ਦੇ ਵੀ ਉਹ ਗਰਮ ਨਾ ਹੋਵੇ ਤੇ ਸ਼ਰਾਬ ਸੜ ਨਾ ਜਾਏ, ਇਸ ਕਰਕੇ ਗਿੱਲਾ ਕਰ ਕਰਕੇ ਕੱਪੜਾ ਰੱਖੀ ਆਉਂਦੇ, ਉਹਨੂੰ ਪੋਚਾ ਕਹਿੰਦੇ ਨੇ। ਇਸ ਤਰ੍ਹਾਂ ਕਹਿੰਦੇ ਭਾਠੀ ਭਵਨ ਪ੍ਰੇਮ ਕਾ ਪੋਚਾ, ਪਰਮਾਤਮਾ ਦੇ ਪ੍ਰੇਮ ਦਾ ਗਿੱਲਾ ਕੱਪੜਾ ਪੋਚਾ ਰੱਖਿਆ ਤਾਂ ਕਿ ਅੰਮ੍ਰਿਤ ਸੜ ਨਾ ਜਾਏ, ਖਤਮ ਨਾ ਹੋ ਜਾਏ। ਇਤ ਰਸ ਅਮਿਓਂ ਚੁਵਾਈ ਹੈ, ਇਸ ਤਰ੍ਹਾਂ ਆਪਣੇ ਹੀ ਸਰੀਰ ਦੇ ਵਿੱਚੋਂ ਅੰਮ੍ਰਿਤ ਰੂਪੀ ਰਸ ਨਾਮ ਦਾ ਚੋਂਦਾ ਹੈ। ਕਹਿੰਦੇ ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ। ਹੇ ਬਾਬਾ, ਹੇ ਭਰਤਰੀ, ਇਸ ਤਰ੍ਹਾਂ ਜਿਹੜਾ ਮਨ ਹੈ ਨਾ ਸਾਡਾ ਮਸਤ ਹੋਇਆ ਪਿਆ ਉਸ ਨਾਮ ਸ਼ਬਦ ਦੇ ਰਸ ਨੂੰ ਪੀ ਪੀ ਕੇ, ਤਾਂ ਇਸ ਤਰ੍ਹਾਂ ਸਹਿਜ ਰੰਗ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ ਰਚਿਆ ਹੋਇਆ। ਐ ਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ। ਇਸ ਤਰ੍ਹਾਂ ਐ ਨਿਸ ਦਿਨ ਰਾਤ ਹੀ ਇਹ ਗੱਲ ਬਣੀ ਹੋਈ ਏ, ਨੀ ਵੀ ਘੰਟੇ ਵਾਸਤੇ ਬਣਦੀ ਜਾਂ ਅੱਧੇ ਵਾਸਤੇ, ਗੁਰੂ ਦੀ ਕਿਰਪਾ ਨਾਲ ਹੁੰਦਾ। ਪ੍ਰੇਮ ਦੀ ਬੱਝੀ ਹੋਈ ਲਿਵ ਜਿਹੜੀ ਏ ਸ਼ਬਦ ਵਿੱਚ ਲੱਗੀ ਹੋਈ ਏ, ਤੇ ਅਨਾਹਦ ਸ਼ਬਦ ਨੂੰ ਫੜਿਆ ਹੋਇਆ ਸੁਰਤੀ ਨੇ ਰਹਾਓ। ਪੂਰਾ ਸਾਚ ਪਿਆਲਾ ਸਹਿਜ, ਪੂਰਾ ਸਾਚ, ਪੂਰੀ ਤਰ੍ਹਾਂ ਇਹ ਅਰਕ ਕੱਢਿਆ ਹੋਇਆ, ਪੂਰਾ ਮਨ ਜਦੋਂ ਸ਼ਾਮਲ ਹੋਇਆ ਸੱਚੇ ਨਾਮ ਦੇ ਵਿੱਚ ਤੇ ਸਹਿਜ ਦੇ ਪਿਆਲੇ ਦੇ ਵਿੱਚ ਪਾ ਕੇ, ਤਿਸੈ ਪਿਆਏ, ਪਿਆਉਂਦਾ ਉਸ ਨੂੰ ਹੈ ਕਿਨੂੰ, ਕਹਿੰਦੇ ਜਾਂ ਕੋ ਨਜ਼ਰ ਕਰੇ, ਜਿਹਨੂੰ ਆਪਣੀ ਨਜ਼ਰ ਕਰ ਦਿੰਦਾ, ਦ੍ਰਿਸ਼ਟੀ ਕਰ ਦਿੰਦਾ ਹੈ। ਕਹਿੰਦੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੈ ਭਾਉ ਧਰੇ। ਜਿੱਦਣ ਅੰਮ੍ਰਿਤ ਦੀ ਇੱਕ ਬੂੰਦ ਮਿਲ ਗਈ ਨਾ, ਉਹਦੀ ਨਿਸ਼ਾਨੀ ਕੀ ਵੀ ਅੰਮ੍ਰਿਤ ਦਾ ਵਪਾਰੀ ਕੀ ਕਰਦਾ। ਹੁਣ ਕਿਆ ਮਦ, ਮਦ ਮੈਨੇ ਸ਼ਰਾਬ, ਛੂਛੈ ਹੋਛਾ ਜਿਹੜਾ ਬਿਲਕੁਲ ਫਿੱਕਾ ਹੈ, ਭਾਉ ਧਰੇ, ਉਹਦੇ ਨਾਲ ਪਿਆਰ ਕਿਉਂ ਕਰੇਗਾ, ਭਾਵ ਮਾਇਆ ਦੇ ਸ਼ਰਾਬ ਨਾਲ ਪਿਆਰ ਕਿਉਂ ਕਰਦਾ ਹੈ, ਜਿਹਨੂੰ ਸੱਚੇ ਨਾਮ ਦੀ ਸ਼ਰਾਬ ਬੂੰਦ ਮਿਲ ਗਈ ਹੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੂਰੇ ਗੁਰੂ ਦੀ ਸਿੱਖਿਆ, ਗੁਰਬਾਣੀ ਦਾ ਉਪਦੇਸ਼, ਅੰਮ੍ਰਿਤ ਰੂਪੀ ਗੁਰਬਾਣੀ, ਪੀਵਤ ਹੀ ਪਰਵਾਨ ਭਇਆ। ਇਸ ਗੁਰੂ ਕੇ ਉਪਦੇਸ਼ ਦੇ ਰਸ ਨੂੰ ਪੀ ਕੇ ਗੁਰਮੁਖ ਉਹਦੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁੰਠ ਕਰੇ ਕਿਆ। ਜਿਹੜਾ ਪਰਮਾਤਮਾ ਦੇ ਦਰਵਾਜੇ ਦਾ ਭਿਖਾਰੀ ਬਣ ਗਿਆ, ਦਰਸ਼ਨ ਦਾ, ਜਿਹਦੇ ਵਿੱਚ ਪਿਆਰ ਜਾਗ ਪਿਆ, ਉਹ ਬੈਕੁੰਠ ਤੇ ਮੁਕਤੀ ਕਿੱਥੇ ਮੰਗਦਾ, ਭਾਵ ਉਹਦੀ ਲੋੜ ਨਹੀਂ ਰਹਿੰਦੀ ਮੁਕਤੀ ਦੀ ਤੇ ਬੈਕੁੰਠ ਦੀ, ਕੀ ਕਰੇਗਾ, ਉਹਦੀ ਲੋੜ ਹੀ ਨਹੀਂ ਰਹਿੰਦੀ। ਕਹਿੰਦੇ ਸਿਫਤੀ ਰੱਤਾ ਸਦ ਬਹਿਰਾਗੀ ਜੂਐ ਜਨਮ ਨਾ ਹਾਰੈ। ਐਸਾ ਪਰਮਾਤਮਾ ਦੀ ਸਿਫਤ ਦੇ ਵਿੱਚ, ਉਹਦੇ ਪਿਆਰ ਦੇ ਵਿੱਚ ਰਤਿਆ ਹੋਇਆ, ਰੰਗਿਆ ਹੋਇਆ, ਉਹ ਆਪਣੀ ਜ਼ਿੰਦਗੀ ਨੂੰ ਪੋਹ ਦੇ ਪਹਾੜੇ ਵਰਾ ਇੱਥੇ ਸੰਸਾਰ ਨੂੰ ਜੂਏ ਵਿੱਚ ਹਾਰਦਾ ਨਹੀਂ। ਕਉ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਹੈ ਭਰਤਰੀ ਜੋਗੀ, ਇਸ ਤਰ੍ਹਾਂ ਮੇਰਾ ਮਨ ਖੀਵਾ ਮਸਤ ਹੋਇਆ ਪਿਆ, ਅੰਮ੍ਰਿਤ ਦੀ ਧਾਰ ਜਿਹੜੀ ਹੈ ਚੋ ਰਹੀ ਹੈ। ਆਸਾ ਮਹੱਲਾ ਪਹਿਲਾ, ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ, ਕੀ ਫਰਮਾਉਂਦੇ ਨੇ, ਕਹਿੰਦੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਇਹ ਬਾਬਰ ਦੀ ਗੱਲ ਕਰ ਰਹੇ ਨੇ, ਇਹ ਸ਼ਬਦ ਮਹਾਰਾਜ ਨੇ ਏਮਨਾਬਾਦ ਵਿੱਚ ਉਚਾਰਿਆ। ਜਿੱਥੇ ਬਾਬਰ ਨੇ ਹਮਲਾ ਕੀਤਾ ਸੀ। ਕਹਿੰਦੇ ਪਹਿਲਾਂ ਉਹਨੇ ਖੁਰਾਸਾਨ ਦੇ ਲੋਕਾਂ ਦੇ ਉੱਤੇ, ਖੁਰਾਸਾਨ ਇਲਾਕੇ ਦੇ ਖਸਮਾਨਾ ਕੀਆ, ਉੱਥੇ ਆਪਣਾ ਰਾਜ ਕਾਇਮ ਕੀਤਾ। ਫਿਰ ਕਹਿੰਦੇ ਹਿੰਦੁਸਤਾਨ ਡਰਾਇਆ, ਫਿਰ ਉਹਨੇ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ ਤੇ ਡਰਾਇਆ, ਭਾਵ ਇਹਨਾਂ ਦੇ ਉੱਤੇ ਜ਼ੁਲਮ ਕੀਤਾ। ਇਹ ਕਿਉਂ ਹੋਇਆ ਇਹ ਵੀ ਦੱਸ ਰਹੇ ਨੇ, ਇਹ ਦੱਸ ਰਹੇ ਨੇ। ਕਹਿੰਦੇ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਜਦੋਂ ਕੋਈ ਰਾਜਾ ਪਾਪ ਕਰਦਾ ਨਾ ਤੇ ਆਪਣੇ ਫਰਜ਼ ਨੂੰ ਭੁਲਾ ਕੇ ਲੋਕਾਂ ਦਾ ਧਿਆਨ ਨਹੀਂ ਰੱਖਦਾ, ਉਸ ਰਾਜੇ ਨੂੰ ਫਿਰ ਸਬਕ ਸਿਖਾਉਣਾ ਚਾਹੁੰਦਾ ਵਾਹਿਗੁਰੂ, ਤੇ ਆਪ ਨਹੀਂ ਫਿਰ ਕਰਦਾ, ਕਿਸੇ ਤੋਂ ਕਰਾਉਂਦਾ। ਉਹ ਫਿਰ ਉਹਨੂੰ ਸਜ਼ਾ ਦਿੰਦਾ ਜਿਹੜਾ ਇਸ ਤਰ੍ਹਾਂ ਦਾ ਆਪਣੇ ਫਰਜ਼ ਨੂੰ ਭੁੱਲ ਜਾਂਦਾ ਹੈ। ਆਪੇ ਦੋਸ਼ ਨਾ ਦੇਈ ਕਰਤਾ, ਕਰਤਾ ਵਾਹਿਗੁਰੂ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ। ਉਹਨੇ ਜਮ ਕਰ ਮੁਗਲ ਚੜਾਇਆ, ਮੁਗਲ ਰੂਪੀ ਬਾਬਲ ਰੂਪੀ ਜਿਹੜਾ ਬਾਬਰ ਸੀ ਉਹ ਜਮ ਰੂਪ ਬਣਾ ਕੇ ਚੜਾ ਦਿੱਤਾ ਹੈ ਹਿੰਦੁਸਤਾਨ ਦੇ ਉੱਤੇ। ਜਿਹੜੇ ਇੱਥੋਂ ਦੇ ਤੁਰਕ ਸਨ, ਮੁਸਲਮਾਨ ਸਨ, ਉਹ ਗਲਤ ਕੰਮਾਂ ਦੇ ਵਿੱਚ ਨਿਆਂ ਨਹੀਂ ਸਨ ਕਰਦੇ, ਇਸ ਕਰਕੇ ਬਾਬਰ ਨੂੰ ਚੜਾਇਆ। ਪਰ ਹੋਇਆ ਕਿ ਕਹਿੰਦੇ ਤੀ ਮਾਰ ਪਈ ਕਰ ਲਾਣੇ ਤੈ ਕੀ ਦਰਦ ਨਾ ਆਇਆ। ਪਰਮੇਸ਼ਰ ਨੂੰ ਕਹਿੰਦੇ ਨੇ ਹੇ ਵਾਹਿਗੁਰੂ ਮਾਰ ਪਈ ਕੁਰਲਾ ਉੱਠੇ ਲੋਕ, ਕੀ ਤੈਨੂੰ ਦਰਦ ਨਹੀਂ ਆਇਆ? ਤੇ ਮਹਾਰਾਜ ਨੇ ਪਹਿਲਾਂ ਤੇ ਇਹ ਕਿਹਾ ਨਾ ਵੀ ਜਮ ਕਰ ਮੁਗਲ ਚੜਾਇਆ, ਫਿਰ ਇਹ ਕਿਉਂ ਕਹਿ ਰਹੇ ਨੇ ਵੀ ਵਾਹਿਗੁਰੂ ਅੱਗੇ ਅਲਾਮਾ ਕਿਉਂ ਕਹਿ ਰਹੇ ਨੇ ਵੀ ਤੈਨੂੰ ਦਰਦ ਨਹੀਂ ਆਇਆ, ਕਿਉਂ ਕਹਿ ਰਹੇ ਨੇ? ਉਹਦਾ ਕਾਰਨ ਅੱਗੇ ਦੱਸਦੇ ਨੇ, ਕਰਤਾ ਤੂੰ ਸਭਨਾ ਕਾ ਸੋਈ। ਕਹਿੰਦੇ ਨੇ ਹੇ ਕਰਤਾ ਪੁਰਖ ਵਾਹਿਗੁਰੂ ਤੂੰ ਸਾਰਿਆਂ ਦਾ ਮਾਲਕ ਹੈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਉ। ਸਕਤਾ ਮੈਨੇ ਤਾਕਤਵਰ। ਮਹਾਰਾਜ ਕਹਿੰਦੇ ਵੀ ਜੇ ਤਾਂ ਫੌਜ ਵਾਲੇ ਫੌਜ ਨੂੰ ਮਾਰਨ, ਇਹ ਜੰਗ ਹੁੰਦਾ ਇਹਨੂੰ ਲੜਾਈ ਕਹਿੰਦੇ ਨੇ, ਤੇ ਫਿਰ ਕੋਈ ਲਾਮਾ ਨਹੀਂ, ਦੋਵਾਂ ਕੋਲ ਹਥਿਆਰ ਨੇ, ਦੋਵੇਂ ਲੜਦੇ ਨੇ, ਇਹ ਸੂਰਮਿਆਂ ਦਾ ਕੰਮ ਹੈ, ਫਿਰ ਤਾਂ ਸਾਨੂੰ ਕੋਈ ਰੋਸ ਨਹੀਂ ਸੀ ਰਹਾਉ। ਸਕਤਾ ਸਿੰਹ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ਕਹਿੰਦੇ ਨੇ ਜੇ ਤਾਕਤਵਰ ਸਿੰਹ ਮੈਨੇ ਸ਼ੇਰ ਗਾਵਾਂ ਦੇ ਵਗ ਤੇ ਹਮਲਾ ਕਰਦਾ ਤੇ ਜਿਹੜਾ ਗਾਵਾਂ ਦਾ ਮਾਲਕ ਚਰਾਉਣ ਵਾਲਾ ਨਾ ਉਹਦੇ ਤੋਂ ਪੁੱਛ ਗਿੱਛ ਹੁੰਦੀ ਹੈ ਵੀ ਤੂੰ ਰਾਖੀ ਕਿਉਂ ਨਹੀਂ ਕੀਤੀ, ਤੂੰ ਗਾਵਾਂ ਨੂੰ ਬਚਾਇਆ ਕਿਉਂ ਨਹੀਂ, ਇਹ ਕੀ ਗੱਲ ਹੈ? ਕਹਿੰਦੇ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਕਾਈ। ਇੰਨੇ ਸੋਹਣੇ ਸਰੀਰ ਰਤਨਾ ਵਰਗੇ ਸਨ, ਜਿਹੜੇ ਇਹਨਾਂ ਕੁੱਤੇ ਬਿਰਤੀ ਵਾਲੇ ਬਾਬਰ ਦੇ ਸਿਪਾਹੀਆਂ ਨੇ ਕਹਿੰਦੇ ਖੁਆਰ ਕਰ ਦਿੱਤੇ ਤੇ ਮਰਿਆਂ ਦੀ ਕੋਈ ਸਾਰ ਨਹੀਂ ਲੈਂਦਾ। ਇੱਥੇ ਮਹਾਰਾਜ ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਜ਼ਾਲਮ ਹਾਕਮ ਸਨ ਉਹਨਾਂ ਤੇ ਹਮਲਾ ਕੀਤਾ, ਉਹਨਾਂ ਨੂੰ ਸਜ਼ਾ ਮਿਲਦੀ, ਕੋਈ ਹਰਜ ਨਹੀਂ ਸੀ। ਪਰ ਮਹਾਰਾਜ ਕਹਿੰਦੇ ਇੱਥੇ ਤਾਂ ਬੇਗੁਨਾਹ ਮਾਰੇ ਗਏ ਜਿਨ੍ਹਾਂ ਦਾ ਗੁਨਾਹ ਕੋਈ ਵੀ ਨਹੀਂ ਸੀ, ਉਹਨਾਂ ਨੂੰ ਸਿਪਾਹੀਆਂ ਨੇ ਮਾਰਿਆ, ਇਸ ਕਰਕੇ ਕਹਿ ਰਹੇ ਨੇ ਤੈਂ ਕੀ ਦਰਦ ਨਾ ਆਇਆ, ਤੇ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ, ਇਹ ਸਭ ਕੁਝ ਵਰਤਿਆ ਹੈ ਉੱਥੇ। ਕਹਿੰਦੇ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਫਿਰ ਸਤਿਗੁਰੂ ਜੀ ਹੋਰ ਰੰਗ ਵਿੱਚ ਚਲੇ ਗਏ, ਕਹਿਣ ਲੱਗੇ ਆਪ ਹੀ ਤੂੰ ਜੋੜਨਾ ਤੇ ਆਪ ਹੀ ਵਿਛੋੜਨਾ, ਤੇਰੀ ਖੇਡ ਹੀ ਬਣੀ ਹੋਈ ਹੈ, ਪਹਿਲਾਂ ਜੋੜ ਦਿੱਤੇ ਫਿਰ ਦੂਰ ਦੂਰ ਕਰ ਦਿੱਤੇ। ਹਜ਼ੂਰ ਅੱਗੇ ਕਹਿੰਦੇ ਜੇ ਕੋ ਨਾਉ ਤਰਾਏ ਵੱਡਾ। ਜੇ ਕੋਈ ਬੰਦਾ ਹੰਕਾਰ ਵਿੱਚ ਆਪਣਾ ਨਾਂ ਬਹੁਤ ਵੱਡਾ ਧਰਾ ਲਵੇ ਤੇ ਕਹਿੰਦੇ ਸਾਦ ਕਰੇ ਮਨ ਭਾਣੇ ਤੇ ਮਨ ਭਾਉਂਦੀਆਂ ਚੀਜ਼ਾਂ ਦੇ ਸਵਾਦ ਲਵੇ ਤੇ ਚੋਜ ਕਰੇ ਤੇ ਨੱਚੇ ਟੱਪੇ, ਕੀ ਹੁੰਦਾ? ਕਹਿੰਦੇ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੇ ਦਾਣੇ। ਪਰ ਪਰਮਾਤਮਾ ਵਾਹਿਗੁਰੂ ਦੀ ਨਜ਼ਰ ਦੇ ਵਿੱਚ, ਉਹਦੀ ਦ੍ਰਿਸ਼ਟੀ ਦੇ ਵਿੱਚ ਇੱਕ ਛੋਟਾ ਜਿਹਾ ਕੀੜਾ ਹੀ ਹੈ, ਹੋਰ ਕੁਝ ਨਹੀਂ। ਜਿਵੇਂ ਇੱਕ ਛੋਟਾ ਜਿਹਾ ਕੀੜਾ ਦਾਣੇ ਚੁਗਦਾ, ਬਸ ਇਸ ਤੋਂ ਵੱਧ ਹੋਰ ਉਹਦੇ ਅੱਗੇ ਕੁਝ ਨਹੀਂ, ਜੇ ਚਾਹੇ ਤੇ ਹੁਣੇ ਮਲ ਲੜ ਕੇ ਰੱਖਦਾ, ਜੇ ਚਾਹੇ ਤੇ ਬਚਾ ਲਵੇ। ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ। ਪਰ ਜੇ ਕੋਈ ਮਨੁੱਖ ਗੁਰੂ ਦੇ ਦਰ ਤੇ ਆਪਣੀਆਂ ਮਾੜੀਆਂ ਆਦਤਾਂ ਨੂੰ ਮਾਰ ਮਾਰ ਕੇ मर मर के अंदरों नवा जीवन पैदा करता है, ज्यों पवे ते तां कुछ वाहगुरु दे दरों मिलता है, ते नाम दे वख्यान द्वारा नाम दी कमाई द्वारा ए दात मिलती है। राग आसा घर दूजा महला तीजा, आसा राग विच दूजे घर दे विच, ए गुरु अमरदास जी दे पावन पवित्र बचन हन। एक ओंकार सतगुरु प्रसाद, एक वाहगुरु जो संगीत रूप दे विच छाया होया, पूरे सतगुरु दे प्रसाद कृपा द्वारा प्राप्त हुंदा है। हजूर कहिंदे हर दर्शन पावै वड भाग, कोई विरला ही मनुख जिहड़ा कमाई करके अपने भाग वड्डे कर लैंदा, उन्हां वड्डे भागां करके ही परमात्मा दा दर्शन गुरु दा दर्शन प्राप्त करदा है। गुर कै शब्द सच्चा बैराग, गुरु के उपदेश दी कमाई करके गुरबाणी दी कमाई करके जिहड़ा मनुख सच्चे बैराग विच विचरदा है, वह वड्डे भागां करके अकाल पुरख दे दर्शन कर लैंदा है। हजूर कहिंदे खट दर्शन वरतै वरतारा, पर दुनिया दे विच की चलदा, संसार दी रीत केड़ी है। खट दर्शन, खट दा अर्थ छे, दर्शन दा अर्थ शास्त्र। आम दुनिया विच धार्मिक थावां दे विच की हुंदा है, बस छे शास्त्रां दे गल्लां चलदियां रहिंदियां ने, उहनां दीआं कहानियां चलदियां रहिंदियां ने, आपस विच लोग कहिंदे रहिंदे ने, इहदे अर्थ निकलदे ने, इहदे अर्थ नहीं निकलदे, बस ए वरतारे वरतदे रहिंदे ने छे शास्त्रां दे पढ़न वालियां दे विच। पर अगे कहिंदे गुर का दर्शन अगम अपारा, पर जिहड़ा गुरु दा शस्त्र शास्त्र है ना, यानी कि गुरबाणी, इत्थे दर्शन दे अर्थ ने शास्त्र, दर्शन दे अर्थ ने गुरबाणी। जिहड़ा गुरु का दर्शन है ना, गुरु की बाणी है, ए सारे शास्त्रां तो वड्डी ते बेअंत है। गुर कै दर्शन मुक्त गत होए, गुरु दा दर्शन करन करके गुरु की बाणी नूं जीवन विच कमाउण करके उच्ची अवस्था प्राप्त हुंदी है, ते मनुख दुखां तो मुक्त हो जांदा है। साचा आप वसै मन सोए, गुरु की बाणी नूं जीवन विच धारण करके सच्चा अकाल पुरख आप ही आके उहदे मन दे विच निवास कर लैंदा है, विश्राम देंदे हन। रहाओ गुर दर्शन उदरै संसारा, गुरु दी बाणी दे नाल प्यार करन करके संसार दे लोकां नूं दा उधार हो जांदा है। जे को लाए भाओ प्यारा, पर कदों होवेगा, जे को भाओ भावना दे नाल हिरदे नाल प्यार करे, कला ए नहीं भी समझी जाए। हुण इह भाओ शब्द कहिंदे ने महाराज, भाओ दा मतलब है प्यार करना, इक हुंदा कला पढ़ना, ਉਹ ਹੋਰ ਚੀਜ਼ ਹੈ। ਕੱਲਾ ਪੜ੍ਹਨਾ, ਕੱਲਾ ਸਮਝਣਾ, ਅੱਖਰਾਂ ਦੇ ਟਕਰਾਅ, ਇਧਰ ਉਧਰ ਭਿੜਦੇ ਰਹਿਣਾ ਜਿਵੇਂ ਅੱਜ ਕੱਲ ਚੱਲਦਾ ਹੈ, ਇਸ ਤਰ੍ਹਾਂ ਨਹੀਂ ਕੋਈ ਪ੍ਰਾਪਤੀ ਹੁੰਦੀ। ਜੇ ਕੋਈ ਭਾਵਨਾ ਦੇ ਨਾਲ ਪਿਆਰ ਕਰੇ ਗੁਰੂ ਬਾਣੀ ਨੂੰ, ਫਿਰ ਕਹਿੰਦੇ ਭਾਉ ਪਿਆਰਾ ਲਾਏ ਵਿਰਲਾ ਕੋਏ, ਇਹ ਤਾਂ ਕੋਈ ਵਿਰਲਾ ਹੀ ਹੈ ਨਾ, ਕੋਈ ਪਿਆਰਾ ਪਿਆਰੇ ਪਰਮੇਸ਼ਰ ਨੂੰ ਭਾਉ ਲਾ ਕੇ ਗੁਰੂ ਕੀ ਬਾਣੀ ਨੂੰ ਕੋਈ ਵਿਰਲਾ ਹੀ ਪੜਦਾ ਪਿਆਰ ਕਰਦਾ। ਗੁਰ ਕੈ ਦਰਸ਼ਨ ਸਦਾ ਸੁਖ ਹੋਏ, ਉਹਨੂੰ ਗੁਰੂ ਦੇ ਦੀਦਾਰ ਨਾਲ, ਗੁਰੂ ਕੀ ਬਾਣੀ ਦੇ ਨਾਲ ਸਦਾ ਹੀ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਦਰਸ਼ਨ ਮੋਖ ਦੁਆਰ, ਗੁਰੂ ਦੇ ਦਰਸ਼ਨ ਗੁਰੂ ਦੇ ਉਪਦੇਸ਼ ਦੁਆਰਾ ਮੁਕਤੀ ਦਾ ਦਰ ਖੁੱਲ ਜਾਂਦਾ। ਸਤਿਗੁਰ ਸੇਵੈ ਪਰਵਾਰ ਸਧਾਰ, ਕਹਿੰਦੇ ਉਹ ਆਪ ਹੀ ਨਹੀਂ ਮੁਕਤ ਹੁੰਦਾ, ਉਹ ਕਈ ਲੋਕਾਂ ਨੂੰ ਜਿਹੜੇ ਉਹਦੇ ਪਰਿਵਾਰ ਯਾਨੀ ਕਿ ਨੇੜੇ ਰਹਿਣ ਵਾਲੇ ਤੇ ਪਰਿਵਾਰ ਆਦਿਕ ਨੇ, ਉਹਨਾਂ ਦਾ ਵੀ ਉਧਾਰ ਕਰ ਲੈਂਦਾ ਹੈ। ਨਿਗੁਰੇ ਕੋ ਗਤ ਕਾਈ ਨਾਹੀ, ਪਰ ਜਿਹੜਾ ਗੁਰੂ ਤੋਂ ਦੂਰ ਰਹਿੰਦਾ, ਗੁਰੂ ਕੀ ਬਾਣੀ ਤੋਂ ਦੂਰ ਰਹਿੰਦਾ, ਉਹਨੂੰ ਕੋਈ ਵੀ ਉੱਚੀ ਅਵਸਥਾ ਪ੍ਰਾਪਤ ਨਹੀਂ ਹੁੰਦੀ। ਅਵਗਣ ਮੁੱਠੇ ਚੋਟਾਂ ਖਾਹੀ, ਵਿਕਾਰ ਤੇ ਅਵਗਣ ਉਹਨੂੰ ਰਾਹ ਵਿਚ ਹੀ ਲੁੱਟ ਲੈਂਦੇ ਨੇ ਤੇ ਚੋਟਾਂ ਖਾਂਦਾ ਹੈ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰੂ ਕੇ ਉਪਦੇਸ਼ ਗੁਰੂ ਕੀ ਬਾਣੀ ਜਪਣ ਦੇ ਨਾਲ, ਜੀਵਨ ਵਿਚ ਧਾਰਨ ਕਰਨ ਦੇ ਨਾਲ ਮਨ ਦੇ ਵਿਚ ਸੁਖ ਸ਼ਾਂਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਤਾਂ ਕੋ ਲੱਗੈ ਨਾ ਪੀਰ, ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਇਸ ਸੰਸਾਰ ਵਿਚ ਪੀੜ ਨਹੀਂ ਪਾਉਂਦੀ, जम काल तिस नेड न आवे। जम काल मौत दा भय उहदे नेड़े नहीं आउंदा। नानक गुरमुख साच समावे। गुरु नानक साहिब जी गुरु अमरदास जी कहिंदे ने, हे भाई ऐसा मनुख अखीर नू सचे नाम दे विच शब्द विच उहदी सुरती समा जांदी है। आसा महला तीजा, आसा राग विच तीसरे पातशाह कृपा कर रहे ने, शब्द मुवा विचों आप गवाए, सतगुर सेवे तिल ना तमाए। गुरु साहिब गुरु अमरदास जी कहिंदे, जेड़ा गुरसिख गुरमुख गुरु के उपदेश गुरु शब्द की कमाई द्वारा अपने विकारां विच भरे हुए मन नू मार देंदा है ते अपने आपे दे विचों हउमै नू कढ देंदा है। सतगुर सेवे पूरे गुरु की सेवा करदा, नितनेम करदा, सिमरन करदा, तिल ना तमाए। पर दुनिया दे तमा दुनिया दे पदार्थां दी इच्छा गुरु कोलों नहीं मंगदा, नहीं लैंदा, चाहुंदा नहीं है। निरपौ दाता सदा मन होए, ते उहदे मन दे विच भै रहत दाते दा नाम परमात्मा दा नाम सदा ही मन विच टिकिया रहिंदा है। सच्ची बाणी पाए भाग कोए, गुरु दी सच्ची सिफत रूपी बाणी जिहड़ी है गुरु ग्रंथ साहिब जी दी बाणी दे नाल प्यार कोई विरला ही करदा है, ते वड्डे भागां करके पाए उहनू अपने जीवन विच धारण करदा है। गुण संग्रह विचों औगण जाहे, उह विरले मनुख ने जिहड़े गुरु कोलों गुण कठे करदे ने ते उहनां दे अंदरों औगुण चले जांदे हन। पूरे गुर कै शब्द समाहे, ਉਹ ਪੂਰੇ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਵਿੱਚ ਸਮਾ ਗਿਆ ਹੈ। ਰਹਾਉ ਗੁਣਾਂ ਕਾ ਗਾਹਕ ਹੋਵੇ ਜੋ ਗੁਣ ਜਾਣੇ, ਗੁਣਾਂ ਦਾ ਵਪਾਰੀ ਚੰਗੇ ਜੀਵਨ ਦਾ ਵਪਾਰੀ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਚੰਗੇ ਜੀਵਨ ਵਾਲੇ ਗੁਰਮੁਖਾਂ ਦੀ ਸੰਗਤ ਕਰਦਾ ਤੇ ਉਹਦੇ ਵਿੱਚ ਸ਼ੌਕ ਜਾਗਦਾ ਹੈ। ਅੰਮ੍ਰਿਤ ਸ਼ਬਦ ਨਾਮ ਵਖਾਣੇ, ਅੰਮ੍ਰਿਤ ਰੂਪੀ ਗੁਰਬਾਣੀ ਦਾ ਜਾਪ ਕਰਕੇ ਔਰ ਧਿਆਨ ਨਾਲ ਪੜ ਕੇ ਕਮਾ ਕੇ ਨਾਮ ਦਾ ਵਖਿਆਨ ਕਰਦਾ, ਨਾਮ ਉਚਾਰਨ ਕਰਦਾ। ਸਾਚੀ ਬਾਣੀ ਸੁੱਚਾ ਹੋਏ, ਸੱਚੀ ਬਾਣੀ ਦੀ ਕਮਾਈ ਕਰਕੇ ਉਹਦਾ ਜੀਵਨ ਸੁੱਚਾ ਪਵਿੱਤਰ ਹੋ ਜਾਂਦਾ ਵਿਕਾਰਾਂ ਵੱਲੋਂ। ਗੁਣ ਤੇ ਨਾਮ ਪ੍ਰਾਪਤ ਹੋਏ, ਇਸ ਤਰ੍ਹਾਂ ਚੰਗੇ ਸੁਭਾਅ ਕਰਕੇ ਪਰਮਾਤਮਾ ਦੇ ਦਰੋਂ ਘਰੋਂ ਨਾਮ ਦੀ ਜਿਹੜੀ ਹੈ ਪ੍ਰਾਪਤੀ ਹੁੰਦੀ ਹੈ। ਗੁਣ ਅਮੋਲਕ ਪਾਏ ਨਾ ਜਾਹੇ, ਜਿਹੜੇ ਚੰਗੇ ਸੁਭਾਅ ਵਾਲੇ ਗੁਣ ਨੇ, ਚੰਗੇ ਸੁਭਾਅ ਦੀਆਂ ਬਿਰਤੀਆਂ ਨੇ, ਉਹ ਆਪਣੀ ਹਉਮੈ ਦੇ ਰਾਹੀਂ ਨਹੀਂ ਪ੍ਰਾਪਤ ਹੁੰਦੀਆਂ। ਮਨ ਨਿਰਮਲ ਸਾਚਾ ਸ਼ਬਦ ਸਮਾਹੇ, ਪਰਮਾਤਮਾ ਦੇ ਗੁਣ ਗੁਰੂ ਕੀ ਬਾਣੀ ਗੁਰੂ ਕਾ ਉਪਦੇਸ਼ ਤਾਂ ਮਨ ਵਿਚ ਵਸਦਾ ਹੈ ਜੇ ਗੁਰੂ ਕੇ ਦੱਸੇ ਮਾਰਗ ਤੇ ਤੁਰ ਕੇ ਮਨ ਦੇ ਵਿਚ ਨਿਰਮਲਤਾ ਪੈਦਾ ਕਰਦਾ ਹੈ। ਉਹ ਸੱਚੇ ਨਾਮ ਵਿਚ ਸੱਚੇ ਸ਼ਬਦ ਦੇ ਵਿਚ ਉਹਦੀ ਸੁਰਤੀ ਸਮਾ ਗਈ ਹੈ। ਸੇਵਡ ਭਾਗੀ ਜਿਨ ਨਾਮ ਤੇ ਆਇਆ, ਜਿਨ੍ਹਾਂ ਨੇ ਹੇ ਵਾਹਿਗੁਰੂ ਜੀਓ ਤੁਹਾਡਾ ਨਾਮ ਧਿਆਨ ਵਿਚ ਲਿਆਂਦਾ ਹੈ, ਉਹ ਬੜੇ ਵੱਡੇ ਭਾਗਾਂ ਵਾਲੇ ਨੇ। ਸਦਾ ਗੁਣ ਦਾਤਾ ਮਨ ਵਸਾਇਆ, ਉਹਨਾਂ ਨੇ ਸਦਾ ਹੀ ਗੁਣਾਂ ਦੇ ਦਾਤੇ ਗੁਰੂ ਨੂੰ ਗੁਰੂ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੋਇਆ। ਜੋ ਗੁਣ ਸੰਗ੍ਰਹਿ ਹੈ, ਜਿਹੜੇ ਗੁਣ ਨੂੰ ਗੁਰੂ ਕੇ ਉਪਦੇਸ਼ ਨੂੰ ਆਪਣੇ ਅੰਦਰ ਇਕੱਠਾ ਕਰਦੇ ਨੇ। ਤਿੰਨ ਬਲਹਾਰ ਜਾਉ, ਉਹਨਾਂ ਨੂੰ ਤੋਂ ਮੈਂ ਕੁਰਬਾਨ ਜਾਂਦਾ ਬਲਹਾਰ ਜਾਂਦਾ ਹਾਂ। ਦਰ ਸਾਚਾ ਸਾਚੇ ਗੁਣ ਗਾਉ, ਮੇਰੀ ਇਹ ਇੱਛਾ ਹੈ ਕਿ ਪਰਮੇਸ਼ਰ ਦੇ ਗੁਰੂ ਦੇ ਸੱਚੇ ਦਰਵਾਜੇ ਦੇ ਉੱਤੇ ਬਹਿ ਕੇ ਉਹਦੇ ਸੱਚੇ ਗੁਣ ਗਾਏ ਜਾਣ। ਆਪੇ ਦੇਵੈ ਸਹਿਜ ਸੁਭਾਏ, ਜਿਹੜਾ ਇਹ ਭਾਵਨਾ ਰੱਖ ਕੇ ਪੂਰੇ ਗੁਰੂ ਦੇ ਦਰ ਤੇ ਬੈਠ ਜਾਂਦਾ ਹੈ, ਆਪ ਹੀ ਤਰੁੱਟ ਕੇ ਸਹਿਜ ਸੁਭਾਏ ਗੁਰੂ ਉਹਦੀ ਝੋਲੀ ਵਿਚ ਨਾਮ ਦੀ ਦਾਤ ਦੇ ਦਿੰਦਾ ਹੈ। ਨਾਨਕ ਕੀਮਤ ਕਹਿਣ ਨਾ ਜਾਏ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਸ ਮਿਲੇ ਹੋਏ ਨਾਮ ਦੀ ਕੀਮਤ ਕਹਿਣੀ, ਉਹਦਾ ਮੁੱਲ ਕਹਿਣਾ ਬਹੁਤ ਔਖਾ ਹੈ, ਭਾਵ ਕਿਹਾ ਨਹੀਂ ਜਾ ਸਕਦਾ। ਆਸਾ ਮਹੱਲਾ ਤੀਜਾ, ਤੀਸਰੇ ਗੁਰਦੇਵ ਕਿਰਪਾ ਕਰ ਰਹੇ ਹਨ, ਸਤਿਗੁਰੂ ਵਿਚ ਵੱਡੀ ਵਡਿਆਈ, ਪੂਰੇ ਸਤਿਗੁਰੂ ਦੇ ਵਿਚ ਇਹ ਬਹੁਤ ਵੱਡੀ ਵਡਿਆਈ ਸਿਫਤ ਹੈ ਉਹਦੀ ਕੀ ਕਰਦਾ ਚਿਰੀ ਵਿਸ਼ੁਨੇ ਮੇਲ ਮਿਲਾਈ ਜਿਹੜੇ ਬੜੇ ਚਿਰਾਂ ਦੇ ਪਰਮਾਤਮਾ ਤੋਂ ਦੂਰ ਹੋ ਚੁੱਕੇ ਜੀਵ ਨੇ ਗੁਰੂ ਕਿਰਪਾ ਕਰਕੇ ਉਨ੍ਹਾਂ ਨੂੰ ਪਰਮਾਤਮਾ ਦੇ ਚਰਨਾਂ ਦੇ ਵਿਚ ਮਿਲਾ ਦਿੰਦਾ ਹੈ ਇਹ ਪੂਰੇ ਗੁਰੂ ਦੀ ਵਡਿਆਈ ਹੈ ਆਪੇ ਮੇਲੇ ਮੇਲ ਮਿਲਾਏ ਆਪ ਪਹਿਲਾਂ ਆਪਣੇ ਵਿਚ ਮੇਲਦਾ ਗੁਰੂ ਆਪਣੇ ਨੇੜੇ ਲਿਆਉਂਦਾ ਆਪਣੀ ਸਿੱਖਿਆ ਦੇ ਮੁਤਾਬਕ ਜੀਵਨ ਨੂੰ ਉੱਚਾ ਚੁੱਕਦਾ ਸਿੱਖ ਦੇ ਨੂੰ ਤੇ ਫਿਰ ਪਰਤ ਕੇ ਪਰਮਾਤਮਾ ਦਾ ਮੇਲ ਮਿਲਾ ਦਿੰਦਾ ਹੈ ਆਪਣੀ ਕੀਮਤ ਆਪੇ ਪਾਏ ਪਰਮਾਤਮਾ ਆਪ ਕਿੰਨਾ ਕੁ ਵੱਡਾ ਹੈ ਇਹ ਗੁਰੂ ਦੇ ਰਾਹੀਂ ਉਹ ਸਿੱਖ ਦੇ ਹਿਰਦੇ ਵਿਚ ਵਰਤ ਕੇ ਆਪ ਹੀ ਉਹਨੂੰ ਜਣਾਉਂਦਾ ਆਪਣਾ ਹੀ ਗਿਆਨ ਦਿੰਦਾ ਉਹਨੂੰ ਉਸ ਗਿਆਨ ਦੇ ਰਾਹੀਂ ਪਤਾ ਲੱਗਦਾ ਕਿ ਪਰਮੇਸ਼ਰ ਕਿੰਨਾ ਕੁ ਮਹਾਨ ਤੇ ਬੇਅੰਤ ਹੈ ਹਰ ਕੀ ਕੀਮਤ ਕਿਨ ਬਿਦ ਹੋਏ ਐਸੇ ਹਰੀ ਦੀ ਪਰਮਾਤਮਾ ਦੀ ਕੀਮਤ ਪਤਾ ਤੋਲਣਾ ਨਾਪਣਾ ਕਿਵੇਂ ਹੋ ਸਕਦਾ ਭਾਵ ਨਹੀਂ ਹੋ ਸਕਦਾ ਹਰ ਅਪਰੰਪਰ ਕਿਉਂਕਿ ਪਰਮਾਤਮਾ ਪਰੇ ਤੋਂ ਪਰੇ ਹੈ ਅਗੰਮ ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ ਅਗੋਚਰ ਕਿਸੇ ਇੰਦਰੀ ਦੀ ਉਥੋਂ ਤੱਕ ਪਹੁੰਚ ਨਹੀਂ ਹੈ ਗੁਰ ਕੈ ਸ਼ਬਦ ਮਿਲੈ ਜਨ ਕੋਏ ਪਰ ਜਦੋਂ ਕੋਈ ਗੁਰੂ ਕੇ ਸ਼ਬਦ ਨੂੰ ਗੁਰਬਾਣੀ ਨੂੰ ਆਪਣੇ ਅੰਦਰ ਧਾਰਨ ਕਰ ਲੈਂਦਾ ਤੇ ਉਹਦਾ ਉਸੇ ਵੇਲੇ ਕੋਈ ਵਿਰਲੇ ਜਨ ਦਾ ਮਿਲਾਪ ਹੋ ਜਾਂਦਾ ਰਹਾਉ ਵਿਚ ਵਿਸ਼ਰਾਮ ਦਿੰਦੇ ਹਨ ਗੁਰਮੁਖ ਕੀਮਤ ਜਾਣੈ ਕੋਏ ਕੋਈ ਬਿਰਲਾ ਹੀ ਗੁਰਮੁਖ ਬਣ ਕੇ ਗੁਰਮਤ ਨੂੰ ਧਾਰਨ ਕਰਕੇ ਕੋਈ ਬਿਰਲਾ ਹੀ ਗੁਰਮੁਖ ਸ਼ਬਦ ਵਖਾਣਾ ਜਪਦਾ ਹੈ ਕੋਈ ਬਿਰਲਾ ਹੀ ਗੁਰੂ ਕੇ ਸ਼ਬਦ ਨੂੰ ਜਪਦਾ ਬਿਨ ਨਾਵੈ ਦੁੱਖ ਦਰਦ ਸਰੀਰ ਪਰ ਜਿਨ੍ਹਾਂ ਦੇ ਮਨ ਦੇ ਵਿਚ ਨਾਮ ਨਹੀਂ ਕੱਲੀਆਂ ਗੱਲਾਂ ਹੀ ਕਰਦੇ ਨੇ ਉਨ੍ਹਾਂ ਦੇ ਸਰੀਰ ਵਿਚ ਮਾਇਆ ਦੀ ਦਰਦ ਬਣੀ ਰਹਿੰਦੀ ਹੈ ਸਤਿਗੁਰ ਭੇਟੇ ਤਾਂ ਉਤਰੈ ਪੀਰ ਪਰ ਜੇ ਪੂਰੇ ਗੁਰੂ ਨੂੰ ਭੇਟੇ ਭਾਵ ਮਿਲੇ ਤੇ ਪੀੜ ਜਿਹੜੀ ਅੰਦਰੋਂ ਇਹ ਖਤਮ ਹੋ ਜਾਏ ਸਰੀਰ ਦੇ ਵਿਚੋਂ ਜੀਵਨ ਦੇ ਵਿਚੋਂ ਬਿਨ ਗੁਰ ਭੇਟੇ ਦੁੱਖ ਕਮਾਏ ਪੂਰੇ ਗੁਰੂ ਨੂੰ ਮਿਲਣ ਤੋਂ ਬਿਨਾਂ ਗੁਰਬਾਣੀ ਦੇ ਨਾਲ ਸਾਂਝ ਕਰਨ ਤੋਂ ਬਿਨਾਂ ਮਨੁੱਖ ਦੁੱਖ ਦੀ ਹੋਰ ਕਮਾਈ ਕਰੀ ਜਾਂਦਾ ਹੈ ਮਨਮੁਖ ਬਹੁਤੀ ਮਿਲੈ ਸਜਾਏ ਇਸ ਕਰਕੇ ਮਨਮੁਖ ਨੂੰ ਪਰਮਾਤਮਾ ਦੇ ਦਰੋਂ ਆਪਣੇ ਜੀਵਨ ਦੇ ਵਿਚ ਸਜ਼ਾ ਹੀ ਪ੍ਰਾਪਤ ਹੁੰਦੀ ਏ ਹਰ ਕਾ ਨਾਮ ਮਿੱਠਾ ਅਤ ਰਸ ਹੋਏ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ ਉਹ ਅਤ ਦਾ ਮਿੱਠਾ ਰਸ ਹੈ ਭਾਵ ਅਤ ਕਹਿੰਦੇ ਅੰਤ ਜਿਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ ਪੀਵਤ ਰਹਿ ਉਹਦਾ ਮਨ ਫਿਰ ਉਸ ਮਿੱਠੇ ਰਸ ਨੂੰ ਸਦਾ ਹੀ ਪੀਂਦਾ ਰਹਿੰਦਾ ਪਿਆਏ ਸੋਏ ਤੇ ਗੁਰੂ ਦੇ ਰਾਹੀਂ ਪਰਮਾਤਮਾ ਉਹਨੂੰ ਪਿਆਉਂਦਾ ਹੈ ਉਹਦੇ ਮੂੰਹ ਵਿਚ ਉਹ ਬੂੰਦ ਪਾਈ ਹੀ ਜਾਂਦਾ ਹੈ ਗੁਰ ਕਿਰਪਾ ਤੇ ਹਰ ਰਸ ਪਾਏ ਪਰ ਇਹ ਪਰਮਾਤਮਾ ਦੇ ਨਾਮ ਦਾ ਰਸ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ ਨਾਨਕ ਨਾਮ ਰਤੇ ਗਤ ਪਾਏ ਗੁਰੂ ਅਮਰਦਾਸ ਜੀ ਕਹਿੰਦੇ ਹੈ ਭਾਈ ਗੁਰਮੁਖ ਪਿਆਰਿਓ ਇਸ ਤਰ੍ਹਾਂ ਨਾਮ ਦੇ ਵਿਚ ਜਿਨ੍ਹਾਂ ਦੀ ਸੁਰਤੀ ਬਿਰਤੀ ਰੰਗੀ ਗਈ ਹੈ ਉਨ੍ਹਾਂ ਨੂੰ ਇਹ ਉੱਚੀ ਅਵਸਥਾ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਮੇਰਾ ਜਿਹੜਾ ਪ੍ਰਭੂ ਹੈ ਉਹ ਸਦਾ ਕਾਇਮ ਰਹਿਣ ਵਾਲਾ ਗਹਿਰ ਗੰਭੀਰ ਬੜਾ ਹੀ ਸਹਿਜ ਵਿਚ ਹੈ ਗੰਭੀਰ ਰਹਿੰਦਾ ਹੈ ਸੇਵਤ ਹੀ ਸੁਖ ਸ਼ਾਂਤ ਸਰੀਰ ਐਸੇ ਪ੍ਰਭੂ ਵਾਹਿਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਮਨ ਤਨ ਦੇ ਵਿਚ ਇਕ ਗਹਿਰਾ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ ਸ਼ਬਦ ਤਰੇ ਜਨ ਸਹਿਜ ਸੁਭਾਏ ਗੁਰੂ ਕੇ ਉਪਦੇਸ਼ ਗੁਰੂ ਸ਼ਬਦ ਦੇ ਰਾਹੀਂ ਕਈ ਜਨ ਸਹਿਜ ਸੁਭਾਏ ਸਹਿਜੇ ਹੀ ਸੋਹਣੇ ਸੁਭਾਅ ਕਰਕੇ ਤਰ ਗਏ ਹਨ ਤਿਲਕੈ ਹਮ ਸਦ ਲਾਗੈ ਪਾਏ ਸਾਹਿਬ ਕਹਿੰਦੇ ਹੈ ਭਾਈ ਅਸੀਂ ਸਦਾ ਉਨ੍ਹਾਂ ਦੇ ਪੈਰੀ ਪੈਂਦੇ ਹਾਂ ਜੋ ਮਨ ਰਾਤੇ ਹਰ ਰੰਗ ਲਾਏ ਜਿਹੜੇ ਮਨ ਕਰਕੇ ਪਰਮਾਤਮਾ ਦੇ ਰੰਗ ਵਿਚ ਰੰਗੇ ਗਏ ਹਨ ਇਨਕਾ ਜਨਮ ਮਰਨ ਦੁੱਖ ਲਾਤਾ ਉਨ੍ਹਾਂ ਦਾ ਜਨਮ ਦਾ ਤੇ ਮਰਨ ਦਾ ਦੁੱਖ ਸੀ ਜਿਹੜਾ ਲੈ ਗਿਆ ਤੇ ਹਰ ਦਰਗਹ ਮਿਲੇ ਸੁਭਾਏ ਸੋਹਣੇ ਸੁਭਾਵ ਹੋਣ ਕਰਕੇ ਉਹ ਪਰਮਾਤਮਾ ਦੀ ਦਰਗਾਹ ਦੇ ਵਿਚ ਪ੍ਰਵਾਨ ਹੋ ਗਏ ਹਨ ਰਹਾਉ ਸ਼ਬਦ ਚੱਖ ਹੈ ਜਿਨ੍ਹਾਂ ਨੇ ਬਾਣੀ ਦਾ ਰਸ ਚੱਖਿਆ ਸਾਚਾ ਸਾਧ ਪਾਏ ਉਨ੍ਹਾਂ ਨੇ ਸੱਚਾ ਸਵਾਦ ਪ੍ਰਾਪਤ ਕਰ ਲਿਆ ਹਰ ਕਾ ਨਾਮ ਮਨ ਵਸਾਏ ਇਸ ਤਰ੍ਹਾਂ ਉਹਨਾਂ ਨੇ ਆਪਣੇ ਨਾਮ ਨੂੰ ਮਨ ਦੇ ਵਿੱਚ ਵਸਾਇਆ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰਪ੍ਰਭ ਸਦਾ ਰਹਿਆ ਭਰਪੂਰ, ਉਹਨਾਂ ਨੂੰ ਫਿਰ ਹਰ ਥਾਂ ਤੇ ਹਰ ਟਿਕਾਣੇ ਤੇ ਭਰਿਆ ਹੋਇਆ ਸਮਾਇਆ ਹੋਇਆ ਪਰਮਾਤਮਾ ਉਹਦੇ ਦੀਦਾਰ ਹੁੰਦੇ ਹਨ। ਆਪੇ ਨੇੜੇ ਆਪੇ ਦੂਰ, ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਆਪ ਹੀ ਉਹ ਨੇੜੇ ਹੈ, ਆਪ ਹੀ ਸਭ ਤੋਂ ਦੂਰ ਹੈ। ਆਖਣ ਅੱਖ ਹੈ ਬਕੈ ਸਭ ਕੋਏ, ਕਹਿਣ ਨੂੰ ਤਾਂ ਆਪਣੇ ਮੂੰਹ ਤੋਂ ਉਹਦਾ ਨਾਮ ਸਾਰੇ ਹੀ ਕਹਿੰਦੇ ਹਨ। ਆਪੇ ਬਖਸ਼ ਮਿਲਾਏ ਸੋਏ, ਪਰ ਉਹ ਕਿਸੇ ਵਿਰਲੇ ਨੂੰ ਹੀ ਬਖਸ਼ਿਸ਼ ਕਰ ਦਿੰਦਾ, ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਕਹਿਣੇ ਕਥਨ ਨਾ ਪਾਇਆ ਜਾਏ, ਕੇਵਲ ਗੱਲਾਂ ਕਰਨ ਨਾਲ ਕਥਨਾ ਕਰਨ ਨਾਲ ਨਾਮ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੁਆਰਾ ਹੀ ਉਹ ਮਨ ਦੇ ਵਿਚ ਵਸਦਾ ਹੈ। ਗੁਰਮੁਖ ਵਿਚੋਂ ਆਪ ਗਵਾਏ, ਜਿਨ੍ਹਾਂ ਨੇ ਗੁਰੂ ਦੇ ਮਾਰਗ ਤੇ ਤੁਰ ਕੇ ਗੁਰਮੁਖ ਬਣ ਕੇ ਕਮਾਈ ਕੀਤੀ, ਹਉਮੈ ਨੂੰ ਗਵਾਇਆ ਹੈ। ਹਰ ਰੰਗ ਰਾਤੇ ਮੋਹ ਚੁਕਾਏ, ਪਰਮਾਤਮਾ ਦੇ ਪ੍ਰੇਮ ਵਿਚ ਰੰਗੀਚ ਕੇ ਉਨ੍ਹਾਂ ਨੇ ਸੰਸਾਰ ਦੀ ਅਟੈਚਮੈਂਟ ਨੂੰ ਦੂਰ ਕਰ ਦਿੱਤਾ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਉਨ੍ਹਾਂ ਦੇ ਅੰਦਰ ਅਤ ਦੀ ਨਿਰਮਲਤਾ ਆ ਜਾਂਦੀ ਤੇ ਗੁਰੂ ਕੇ ਸ਼ਬਦ ਦੇ ਵਿਚਾਰ ਨਾਲ ਜੁੜੇ ਰਹਿੰਦੇ ਨੇ। ਨਾਨਕ ਨਾਮ ਸਵਾਰਨਹਾਰ, ਗੁਰੂ ਅਮਰਦਾਸ ਜੀ ਕਹਿੰਦੇ ਨੇ ਨਾਮ ਉਨ੍ਹਾਂ ਦੀ ਜ਼ਿੰਦਗੀ ਨੂੰ ਸਵਾਰਨ ਵਾਲਾ ਹੈ। ਫੁੱਲਾਂ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।